महर्ष की गत एहि हक राम महबूब गुर गोबिंद सिंह तालब मतलूब गुर गोबिंद सिंह हक रा गंजूर गुर गोबिंद सिंह जुमला फैज नूर गुर गोबिंद सिंह हक हक आदेश गुर गोबिंद सिंह बाद शाह दरवेश गुर गोबिंद सिंह हम एकाज जगत मो आए धर्म हेतु गुरुदेव पठाए यही काज धरा हम जन्मंग समझ ले हो साधु सम मनमंग धर्म चलावन संत उभारन दुष्ट सबन को मूल अपारन दस दुष्ट सबन को मूल उपारन सो कहो टल गुर सेवी है अहनिस सहज सुभाए दर्शन परसें गुरु कै जन्म मरण दुख जाए सतना धन वाहे गुरु साहेब जियो वैसाख तीरन क्यों वाडिया जिन्ना प्रेम बिछो हो हर साजन पुरख विसार कै लगी माया तो हो पुत्र कलतर ना संग तना हर अविनाशी ओ हो पलच पलच सगली मोई झूठ तंद मोह इकस हर के नाम बिन अगे लय खोहे दयु विसार विगुचना प्रभ बिन अवर न कोय प्रीतम चरणी जो लगे तिन की निर्मल सोए नानक की प्रभ बेनती प्रभ मिलो प्राप्त होए वैसाख सुहावा ता लगे ਜਾ ਸੰਤ ਭੇਟੈ ਹਰ ਸੋਇ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲਗੈ, ਜਾ ਸੰਤ ਭੇਟੈ ਹਰ ਸੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵੈਸਾਖੀ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਇਸ ਦਿਹਾੜੇ ਦੀ ਆਪ ਜੀ ਸਤਿਗੁਰਾਂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਰਾਹੀਂ ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰ ਰਹੇ ਸੀ। ਭਾਈ ਹਰਪ੍ਰੀਤ ਸਿੰਘ ਜੀ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ। ਇਸੋਂ ਦੇ ਸਮੇਂ ਮੁਤਾਬਕ ਇਸ ਮੁਲਕ ਦੇ ਅਨੁਸਾਰ ਅੱਜ ਦੇਸੀ ਮਹੀਨੇ ਵਿੱਚ 12 ਮਾਹ ਦੇ ਦੂਸਰੇ ਮਹੀਨੇ ਵੈਸਾਖ ਦੀ ਆਰੰਭਤਾ ਹੋਈ ਹੈ। ਖਾਲਸਾ ਜੀ ਦਾ ਸਿਰਜਣਾ ਦਿਵਸ ਹੈ ਔਰ 13 ਅਪ੍ਰੈਲ 1978 ਨਰਕਧਾਰੀਆਂ ਵੱਲੋਂ ਉਸ ਵਕਤ ਦੀ ਸਰਕਾਰ ਔਰ ਹਕੂਮਤ ਪੁਲਿਸ ਨਾਲ ਮਿਲ ਕੇ ਬੁਰਸ਼ਾਗਰਦੀ ਕਰਨ ਵਾਲੇ ਸਮਝਾਂਗਾ ਨਰੈਣੂ ਮਹੰਤ ਦੀ ਰੂਹ ਨੇ ਹੀ ਨਿਹੱਥੇ 13 ਸਿੰਘਾਂ ਨੂੰ ਕੋਹ ਕੇ ਸ਼ਹੀਦ ਕੀਤਾ ਸੀ। 70 ਦੇ ਕਰੀਬ ਸਿੰਘ ਜ਼ਖਮੀ ਹੋਏ ਸਨ। ਆਪਾਂ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਨਮਸਕਾਰ ਕਰ ਰਹੇ ਹਾਂ। ਆਓ, ਦਾਸ ਬੇਨਤੀ ਰਾਤ ਵੀ ਕਰਕੇ ਗਿਆ ਹੈ, ਗੁਰਮੁਖੋ ਹਰ ਦਿਨ ਉਹ ਚੰਗਾ ਹੈ ਜਿਸ ਦਿਨ ਸਤਿਗੁਰਾਂ ਦੀ ਯਾਦ ਆ ਜਾਏ। ਸਾਈ ਘੜੀ ਸੁਲੱਖਣੀ, ਉਹ ਮਹੂਰਤ ਸੁਲੱਖਣਾ, ਉਹ ਵਕਤ ਸੋਹਣਾ ਜਦੋਂ ਸਤਿਗੁਰਾਂ ਦੀ ਜੀ ਯਾਦ ਆ ਜਾਏ। ਵੈਸਾਖ ਦੇ ਮਹੀਨੇ ਵਿੱਚ ਸਤਿਗੁਰੂ ਕੀ ਸਮਤ ਦਿੰਦੇ ਨੇ, ਮਾਝ ਰਾਗ ਵੀ ਜਿਹੜਾ ਸ਼ਬਦ ਹੈ ਇਹਦੀ ਵਿਚਾਰ ਆਪਾਂ ਹੁਣ ਕਰਾਂਗੇ, ਤੇ ਜੋ ਤੁਖਾਰੀ ਰਾਗ ਵਿੱਚ ਹੈ ਉਸ ਦੀ ਵਿਚਾਰ ਸੰਧਿਆ ਦੇ ਦੀਵਾਨ ਵਿੱਚ ਚੱਲਦੀ ਹੋਈ ਕਥਾ ਵਿੱਚ ਆਪਾਂ ਅੱਖਰੀ ਅਰਥ ਕਰ ਲਾਂਗੇ। ਆਓ, ਆਪ ਜਿਤਨੇ ਸਤਿਗੁਰਾਂ ਦੀ ਹਜ਼ੂਰ ਸਤਿਗੁਰੂ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਏ ਹੋ, ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਜੋ ਅੰਮ੍ਰਿਤ ਗੁਰਬਾਣੀ ਹੈ, ਇੱਕ ਤਾਂ ਆਪ ਭਲੀ ਭਾਂਤ ਜਾਣਦੇ ਹੋ ਸਾਰੀ ਗੁਰਬਾਣੀ ਜਿਹੜੀ ਉਹ ਕਾਵ ਰੂਪ ਹੀ ਹੈ, ਵਾਰਤਕ ਨਹੀਂ। ਹਾਂ, ਕੁਝ ਥਾਵਾਂ ਤੇ ਵਾਰਤਕ ਸ਼ਬਦਾਵਲੀ ਸ਼ਬਦ ਦੇ ਅਖੀਰ ਵਿੱਚ ਜਾਂ ਸ਼ਬਦ ਦੀ ਆਰੰਭਤਾ ਵਿੱਚ ਮਿਲਦੀ ਹੈ। ਜਿਵੇਂ ਅਸੀਂ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕਰਨੇ ਹਾਂ ਤੇ ਉਹਦੀ ਆਰੰਭਤਾ ਜਿਹੜੀ ਉਹ ਵਾਰਤਕ ਸ਼ਬਦ ਨੇ, ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡ ਹੈ ਅਸ ਰਾਜ ਹੈ ਕਿ ਧੁਨੀ। ਇਹ ਚ ਕਾਵ ਤੋਲ ਨਹੀਂ, ਇਹ ਵਾਰਤਕ ਹੈ। ਸੁਖਮਨੀ ਸਾਹਿਬ ਦੀ ਆਰੰਭਤਾ ਤੋਂ ਪਹਿਲਾਂ ਜਿਹੜਾ ਅਸੀਂ ਬਚਨ ਪੜ੍ਹਦੇ ਹਾਂ, ਗੁਰਦੇਵ ਮਾਤਾ ਗੁਰਦੇਵ ਪਿਤਾ, ਉਹਦੇ ਵਿੱਚ ਇੱਕ ਵਾਰਤਕ ਆਉਂਦਾ, ਇਹੋ ਸ਼ਲੋਕ ਆਦਿ ਅੰਤ ਪੜ੍ਹਨਾ। ਇਹ ਕੋਈ ਸਾਨੂੰ ਸ਼ਬਦ ਮਿਲਦੇ ਆ, ਪਰ ਬਾਕੀ ਸਾਰੀ ਬਾਣੀ ਜਿਹੜੀ ਹੈ ਉਹ ਕਾਵਿ ਰੂਪ ਹੈ। ਵਾਹਿਗੁਰੂ, ਮੈਂ ਲਫ਼ਜ਼ ਕਾਵਿ ਵਰਤ ਰਿਹਾ, ਪਰ ਇਸ ਕਵਿਤਾ ਨੂੰ ਉਸ ਪੱਧਰ 'ਤੇ ਨਹੀਂ ਜਾਣਨਾ ਜਿਵੇਂ ਆਮ ਕਵੀ ਰਚਨਾ ਕਰਦਾ ਹੈ। ਇਹ ਠੀਕ ਹੈ, ਲਫ਼ਜ਼ ਬੰਦੇ ਵਰਤ ਸਕਦੇ ਆ, ਮਿਹਰਬਾਨ ਦੀ ਜਿਹੜੀ ਰਚਨਾ ਹੈ, ਚਲੋ ਕਥਾ ਵਾਸਤੇ ਸਾਨੂੰ ਪੜ੍ਹਨ ਦੀ ਜ਼ਰੂਰਤ ਪੈਂਦੀ ਹੈ, ਪਰ ਜਦੋਂ ਉਸਨੂੰ ਅਸੀਂ ਪੜ੍ਹਦੇ ਹਾਂ ਤੇ ਉਹਦੀ ਸ਼ਬਦਾਵਲੀ ਤਕਰੀਬਨ ਗੁਰਬਾਣੀ ਨਾਲ ਮੇਲ ਖਾਂਦੀ ਹੈ। ਤੇ ਜਿਸ ਇਨਸਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਭਿਆਸ ਨਹੀਂ ਕੀਤਾ, ਹੋ ਸਕਦਾ ਉਸ ਰਚਨਾ ਨੂੰ ਪੜ੍ਹ ਕੇ ਉਹ ਯਕੀਨ ਕਰ ਲਵੇ ਇਹ ਗੁਰੂ ਕੀ ਬਾਣੀ ਹੈ। ਉਹ ਵੀ ਕਵਿਤਾ ਵਿੱਚ ਹੀ 31 ਰਾਗ ਸਤਿਗੁਰਾਂ ਨੇ ਵਰਤੇ, ਜਿਹੜੇ ਮੇਨ ਰਾਜ ਨੇ। ਉਪਰਾਗ ਤਾਂ ਬਹੁਤ ਨੇ ਜੀ, ਮੈਂ ਬਹੁਤ ਸ਼ਬਦ ਵਰਤਿਆ ਹੈ। ਅਗਲੀ ਗੱਲ, ਜਿਹੜਾ ਸਾਡਾ ਪੰਜਾਬ ਦਾ ਫੋਕ ਸੀ ਨਾ, ਜਿਹਨੂੰ ਲੋਕ ਸੰਗੀਤ ਜਾਂ ਕਹਿ ਲਿਆ ਆਪਾਂ, ਫੋਕ ਸ਼ਬਦ ਸੌਖਾ ਹੈ, ਕੁਝ ਤਰਜਾਂ ਉਹ ਵੀ ਆਧਾਰ ਬਣਾ ਕੇ ਬਾਣੀ ਉਚਾਰਨ ਕੀਤੀ ਗਈ ਹੈ, ਜਿਵੇਂ ਘੋੜੀਆਂ, ਅਲਾਹਣੀਆਂ, ਸੱਦ, ਛੰਤ, ਸੋਹੇਲਾ, ਇਹ ਸਾਰੀ ਰਚਨਾ ਸਾਨੂੰ ਮਿਲਦੀ ਹੈ। ਉਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਸਮਾਂ ਹੈ, ਮੈਨੂੰ ਪਤਾ ਮੈਂ ਇੱਕ ਵਾਰੀ ਇੱਥੇ ਕਥਾ ਕਰ ਚੁੱਕਾ ਹਾਂ, ਪਰ ਜਿਸ ਦਿਨ ਉਹ ਦੁਬਾਰਾ ਆਪਾਂ ਵੈਸਾਖ ਦੀ ਗੱਲ ਕਰਾਂਗੇ, ਕੁਦਰਤੀ ਤੌਰ 'ਤੇ ਆਪਣਾ ਧਿਆਨ ਉੱਧਰ ਜਾਏਗਾ। ਆਪ ਪਾਠ ਕਰੋਗੇ ਤੇ ਕੁਛ ਬਾਣੀ ਸਤਿਗੁਰਾਂ ਨੇ ਨਾ ਜੀ ਟਾਈਮ ਦੇ ਸਮੇਂ ਦੇ ਸਿਰਲੇਖ ਥੱਲੇ ਉਚਾਰਨ ਕੀਤੀ ਹੈ। ਜਿਵੇਂ ਅਸੀਂ 8 ਪਹਿਰ ਦਿਨ 8 ਪਹਿਰ ਰਾਤ ਮੰਨਦੇ, ਸਤਿਗੁਰਾਂ ਨੇ 4 ਪਹਿਰ ਉਚਾਰਨ ਕੀਤੇ ਨੇ ਰਾਤ ਬਣਾ ਕੇ। ਜੇ ਪਹਿਲਾ ਪਹਿਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਬਾਸ, ਉਹ ਸਮਾਂ ਹੈ। ਉਸ ਤੋਂ ਇਲਾਵਾ 8 ਪਹਿਰ ਦਿਨ ਤੇ ਰਾਤ ਨੇ। ਗੁਰਮੁਖੋ, ਇਹ 12 ਮਾਹ ਤੋਂ ਬਾਅਦ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ ਨਾ, ਉਹਦਾ ਸਿਰਲੇਖ ਦਿਨ ਰੈਣ ਹੈ, ਦਿਨ ਤੇ ਰਾਤ ਦੇ ਸਿਰਲੇਖ ਥੱਲੇ ਹੈ। ਉਸ ਤੋਂ ਇਲਾਵਾ ਅਸੀਂ ਜਦੋਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਸਾਨੂੰ ਜਿੱਥੇ ਪੈਰਾਂ ਦੇ ਸਿਰਲੇਖ ਥੱਲੇ, ਗੁਰਮੁਖੋ ਆਪਾਂ ਨੂੰ ਦਿਨ ਤੇ ਰਾਤ ਦੇ ਸਿਰਲੇਖ ਥੱਲੇ, ਉੱਥੇ 7 ਵਾਰ ਨੇ ਅਸੀਂ ਮੰਨਦੇ ਹਾਂ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਹਫ਼ਤੇ ਦਾ ਪਹਿਲਾ ਵਾਰ ਐਤਵਾਰ ਮੰਨਿਆ, ਸੋਮਵਾਰ ਦੂਜਾ ਦਿਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਹਫ਼ਤਾ ਹੈ ਨਾ, ਜਾਂ ਵਾਰ 7 ਨੇ, ਉਹਦੇ ਵਿੱਚ ਸਤਿਗੁਰਾਂ ਨੇ ਐਤਵਾਰ ਤੋਂ ਸ਼ੁਰੂਆਤ ਕੀਤੀ। 7 ਵਾਰ 2 ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰਨ ਕੀਤੇ ਗਏ, ਇੱਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਤੇ ਦੂਸਰਾ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ। 7 ਵਾਰਾਂ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਹ ਦੇ ਦਰਸ਼ਨ ਕਰਨੇ, ਉਸ ਵਿੱਚ 12 ਮਾਹ ਮਾਝ ਤੇ 12 ਮਾਹ ਤੁਖਾਰੀ। ਉਸ ਤੋਂ ਇਲਾਵਾ 15 ਥਿੱਤਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 15 ਥਿੱਤਾਂ ਦੇ ਸਿਰਲੇਖ ਥੱਲੇ ਰੁਖਾਣੀ ਸ਼ਬਦ ਉਚਾਰਨ ਕੀਤੇ ਆ। ਗੁਰਮੁਖੋ 6 ਰੁੱਤਾਂ ਨੇ ਵੀ ਤਾਂ ਸਮੇਂ ਅਧੀਨ ਨੇ ਨਾ, ਗੁਰੂ ਗ੍ਰੰਥ ਸਾਹਿਬ ਵਿੱਚ 6 ਰੁੱਤਾਂ ਦੇ ਅਧੀਨ ਵੀ ਬਾਣੀ ਹੈ। ਮੈਂ ਇਸ ਕਰਕੇ ਬੇਨਤੀ ਕੀਤੀ, ਮੈਂ ਰਾਤ ਕਿਹਾ ਸੀ ਜੀ ਅਸੀਂ ਸਮੇਂ ਨੂੰ ਨਹੀਂ ਪੂਜਦੇ, ਪਰ ਸੱਚ ਇਹ ਵੀ ਸਮੇਂ ਨੂੰ ਸਫਲ ਕਰਨ ਵਾਸਤੇ ਗੁਰੂ ਜੀ ਨੇ ਪਹਿਰ ਨੂੰ, 7 ਵਾਰ ਨੂੰ, 15 ਥਿੱਤਾਂ ਨੂੰ, ਦਿਨ ਤੇ ਰਾਤ ਨੂੰ, 12 ਮਾਹਾਂ ਨੂੰ ਆਧਾਰ ਬਣਾ ਕੇ ਕਿਹਾ, ਬੰਦਿਆ ਜਿਵੇਂ ਤੂੰ ਸਮੇਂ ਦੀ ਗਿਣਤੀ ਮਿਣਤੀ ਕਰਨਾ ਹੈ, ਕਿੰਨਾ ਚੰਗਾ ਹੋਵੇ ਤੂੰ ਇੱਕ ਖਿੰਨ ਤੋਂ ਲੈ ਕੇ ਸਾਲਾਂ ਤੱਕ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ। ਹੋਰ ਇੱਕ ਬੇਨਤੀ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਘੜੀ ਦਾ ਜ਼ਿਕਰ ਆਉਂਦਾ ਜੀ, ਜਿਵੇਂ ਆਹ ਘੜੀ ਚੱਲਦੀ ਹੈ, ਨਹੀਂ ਉਸ ਵਿੱਚ ਪੰਨ ਘੜੀ ਦਾ ਜ਼ਿਕਰ ਹੈ। ਇੱਕ ਤਾਂ ਆਸਾ ਕੀ ਵਾਰ ਵਿੱਚ ਹੈ, ਕੋ ਰਹਿ ਨਾ ਭਰੀਐ ਪਾਈਐ। ਇੱਕ ਆਰੰਭਤਾ ਹੈ ਅਲਾਹਣੀਆਂ ਦੀ, ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਪਾਈਐ ਤੇ ਪਾਈ, ਇਹਦਾ ਲਫ਼ਜ਼ੀ ਅਰਥ ਹੈ ਜੀ ਪਿਆਲੀ, ਪੁਰਾਣੇ ਸਮੇਂ ਕੀ ਕਰਦੇ ਸਨ, ਪਿਆਲੀ ਲੈ ਕੇ ਉਸ ਦੇ ਥੱਲੇ ਸੁਰਾਹ ਕਰ ਦੇਣਾ ਅਤੇ ਉਸ ਨੂੰ ਪਾਣੀ ਉੱਤੇ ਰੱਖ ਦੇਣਾ ਅਤੇ ਉਸ ਪਿਆਲੀ ਦਾ ਜਿਹੜਾ ਤਲਾ ਸੀ ਉਹਦੇ ਸੁਰਾਖ ਵਿੱਚੋਂ ਪਾਣੀ ਜਿਹੜਾ ਸੀ ਉਹ ਪਿਆਲੀ ਨਾਲ ਭਰ ਜਾਂਦਾ ਸੀ ਅਤੇ ਜਦੋਂ ਭਰ ਜਾਣਾ ਪਿਆਲੀ ਨੇ ਡੁੱਬ ਜਾਣਾ ਅਤੇ ਫਿਰ ਉਹਨੂੰ ਕਾਊਂਟ ਕਰ ਲੈਂਦੇ ਸਨ ਵੀ ਇੰਨਾ ਸਮਾਂ ਲੱਗਾ, ਇੰਨੇ ਪਹਿਰ 'ਚ ਹੋਇਆ। ਉਸ ਵਕਤ ਸਮੇਂ ਨੂੰ ਮਾਪਣ ਦਾ ਜਾਂ ਸਮੇਂ ਦਾ ਜਾਣਨ ਦਾ ਤਰੀਕਾ ਇੱਕ ਇਹ ਸੀ ਕਿ ਪਿਆਲੀ ਭਰੇਗੀ, ਪਰ ਇੱਥੇ ਉਸ ਪਿਆਲੀ ਦੇ ਅਰਥ ਸਮੇਂ ਦੀ ਮਿਣਤੀ ਗਿਣਤੀ ਨਹੀਂ, ਉੱਥੇ ਬੰਦੇ ਦੀ ਮੌਤ ਦੇ ਅਰਥ ਨੇ ਕਿ ਜਿਹੜੀ ਪਿਆਲੀ ਭਰੀ ਜਾਏਗੀ ਉਹਨੂੰ ਕਿਸੇ ਰੋਕ ਨਹੀਂ ਸਕਣਾ। ਭਰੀ ਕੋਈ ਪਿਆਲੀ ਪਾਣੀ 'ਚ ਡੁੱਬੇਗੀ ਪਿਆਰਿਓ, ਜਿਸ ਬੰਦੇ ਦਾ ਸਮਾਂ ਮੁੱਕ ਗਿਆ ਨਾ, ਇੱਕ ਦਿਨ ਉਹਦੇ ਸਰੀਰ ਦੀ ਪਿਆਲੀ ਨੇ ਵੀ ਡੁੱਬ ਜਾਣਾ ਹੈ। ਅੱਜ ਸਤਿਗੁਰਾਂ ਨੇ ਸਾਡੇ 'ਤੇ ਜੋ ਕਿਰਪਾ ਕੀਤੀ, ਇੱਕ ਤਾਂ ਇਤਿਹਾਸਕ ਦਿਹਾੜਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀ ਅੱਜ ਦੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ, ਅਸੀਂ ਪਿਛਲੇ ਲੀਡਾਂ ਨਾਲ ਵਾਚ ਰਹੇ ਹਾਂ, ਖਾਲਸਾ ਜੀ ਦੀ ਸਿਰਜਣਾ ਕੀਤੀ। ਮੈਂ ਉਸ ਦਿਨ ਵੀ ਆਪ ਨੂੰ ਬੇਨਤੀ ਕੀਤੀ ਸੀ ਜੀ, ਇਸ ਘਟਨਾ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਪਹਿਲੇ ਸਿਧਾਂਤ ਤੋਂ ਵੱਖ ਕਰਕੇ ਵਿਆਖਿਆ ਨਾ ਕਰੀਏ। ਇਹ ਸਿਧਾਂਤ ਉਹੀ ਹੈ, ਸਿਧਾਂਤ ਚਲੋ ਸ਼ਬਦ ਵਰਤਾਂ, ਉਹ ਹੀ ਬਖਸ਼ਿਸ਼ ਅੱਗੇ ਵਰਤਦੀ ਪਈ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜੋਤ ਅਤੇ ਜੁਗਤ ਦੋਨੋਂ, ਫਿਰ ਸੁਣਿਓ, ਜੋਤ ਅਤੇ ਜੁਗਤ, ਜੋਤ ਤਾਂ ਹੋ ਗਈ ਰੁਖਾਨੀ ਅਤੇ ਜੁਗਤ ਦਾ ਅਰਥ ਹੈ ਸਰੀਰ ਦੱਸੇਗਾ ਜੀਵਨ ਕਿਵੇਂ ਜੀਣਾ। ਜੋਤ ਅਤੇ ਜੁਗਤ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਦਿੱਤੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਖਸ਼ਿਸ਼ ਆਈ, ਅਸਲ 'ਚ ਉਹਨਾਂ ਨੇ 1699 ਨੂੰ ਖੰਡੇ ਬਾਟੇ ਦੀ ਪੌਲ ਦੇ ਕੇ, ਅੰਮ੍ਰਿਤ ਦੀ ਦਾਤ ਦੇ ਕੇ ਜੁਗਤ ਖਾਲਸਾ ਜੀ ਨੂੰ ਬਖਸ਼ ਦਿੱਤੀ ਅਤੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਖਾਸ ਕਰਕੇ ਮਰਿਆਦਿਤ ਰੂਪ ਵਿੱਚ ਚਮਕੌਰ ਦੀ ਗੜੀ ਵਿੱਚ ਪੰਜਾਂ ਪਿਆਰਿਆਂ ਨੂੰ ਗੁਰਿਆਈ ਦੇਣ ਦਾ ਜ਼ਿਕਰ ਚੱਲਦਾ ਹੈ। ਉਸ ਤੋਂ ਬਾਅਦ ਫਿਰ ਸ਼੍ਰੀ ਨੰਦੇੜ ਸਾਹਿਬ ਸੱਚਖੰਡ ਬਕਾਇਦਾ ਸਤਿਗੁਰਾਂ ਨੇ ਪੰਜ ਪਿਆਰੇ ਵੀ, ਉਸ ਵਕਤ ਜੋ ਪੰਜ ਸਿੰਘ ਸਨ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੱਥਾ ਟੇਕ ਕੇ ਕਿਹਾ ਕਿ ਜਿਵੇਂ ਪਹਿਲਾਂ ਸਰੀਰਾਂ ਵਿੱਚ ਸੀ, ਜੋਤ ਓਹਾ ਜੁਗਤ ਸਾਏ ਸਾਏ ਕਾਇਆ ਫੇਰ ਪਲਟੀਏ, ਪਰ ਹੁਣ ਕਹਿੰਦੇ ਨੇ ਨਹੀਂ, ਹੁਣ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਵੇਗੀ ਅਤੇ ਜਿਹੜੀ ਵਰਤਾਨ ਦੀ ਜੁਗਤੀ ਹੋਵੇਗੀ ਗੁਰਮੁਖ, ਉਹ ਪੰਜਾਂ ਪਿਆਰਿਆਂ ਦੇ ਵਿੱਚ ਟਿਕਾ ਦਿੱਤੀ ਹੈ। ਜੇ ਪੰਜ ਪਿਆਰੇ ਮੈਂ ਸ਼ਬਦ ਵਰਤ ਰਿਹਾ, ਸਤਿਗੁਰਾਂ ਨੇ ਇੱਕ ਤਾਂ ਵਿਸਾਖੀ ਵਾਲਾ ਦਿਨ ਇਹ ਹੈ, ਦੂਸਰਾ ਅਸੀਂ 1978 ਦੇ ਸ਼ਹੀਦ ਸਿੰਘਾਂ ਦਾ ਜ਼ਿਕਰ ਕੀਤਾ। ਮੈਂ ਥੋੜ੍ਹੀ ਜਿਹੀ ਇੱਕ ਬੇਨਤੀ ਕਰਨੀ ਹੈ ਕਿਉਂਕਿ ਇਹਦੇ ਲਈ ਵਕਤ ਸਾਡੇ ਕੋਲ ਓਨਾ ਕੁ ਹੈ। ਕਈਆਂ ਨੂੰ ਇਹ ਪਤਾ ਨਹੀਂ ਵੀ ਇਹ ਕਿਉਂ ਚਲੇ ਗਏ, ਇਹ ਸਿੰਘ ਕਿਉਂ ਗਏ। 1978 ਨੂੰ ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹਨਾਂ ਦੀ ਜਨਮ ਸ਼ਤਾਬਦੀ ਨੂੰ ਸੰਬੰਧਿਤ ਅਖੰਡ ਕੀਰਤਨ ਦਾ, ਅਖੰਡ ਕੀਰਤਨੀ ਸਿੰਘਾਂ ਦੇ ਸਮਾਗਮ ਚੱਲ ਰਹੇ ਸਨ, ਕੀਰਤਨ ਦੀ ਸ਼ੈਬਰ ਲੱਗੀ ਹੋਈ ਸੀ। ਉੱਥੇ ਹੀ ਜਥਾ ਭਿੰਡਰਾ, ਮੈਂ ਸ਼ਬਦ ਵਰਤਾਂ, ਸੰਤ ਬਾਬਾ ਜਰਨੈਲ ਸਿੰਘ ਜੀ ਵੀ ਨੇ। ਇਹ ਹੋਇਆ ਕਿ ਚਲੋ ਇਸ, ਕਿਉਂਕਿ ਅੱਜ ਜਿਹਦੀ ਹਕੂਮਤ ਹੁੰਦੀ ਹੈ, ਜਿਹਦੇ ਕੋਲ ਮੀਡੀਆ ਹੁੰਦਾ, ਉਹ ਆਪਣੀ ਗੱਲ ਕਰ ਜਾਂਦਾ, ਦੂਜੇ ਦੀ ਸੁਣਦਾ ਨਹੀਂ। ਉਸ ਵਕਤ ਦੀ ਵੀ ਜਿਹੜੀ ਪ੍ਰੈਸ ਸੀ, ਉਹਨੇ ਅਖੀਰ 'ਤੇ ਦੋਸ਼ ਨਿਹੰਗ ਕਹਿ ਕੇ, ਸਿੱਖ ਕਹਿ ਕੇ ਮੜਿਆ ਮਾਸ਼ਾ, ਇਹ ਜਿਹੜੀ ਸਾਰੀ ਪ੍ਰੈਸ ਸੀ, ਇਹ ਕਿਉਂ ਵਰਤਾਰਾ ਵਰਤਿਆ। ਮੈਂ ਰਾਤ ਆਪ ਜੀ ਨੂੰ ਬੇਨਤੀ ਕੀਤੀ, ਅਸਲ 'ਚ ਬਾਬਾ ਦਿਆਲ ਜੀ ਹੋਏ ਨੇ ਨਿਰੰਕਾਰੀ, ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਅਤੇ ਉਹ ਕਹਿੰਦੇ ਹੁੰਦੇ ਸਨ, ਬੋਲੋ ਭਾਈ ਧੰਨ ਨਿਰੰਕਾਰ, ਸਭ ਦੇਹ ਤਾਰੀ ਹੋਏ ਖੁਆਰ। ਉਹਨਾਂ ਨੇ ਆਨੰਦ ਕਾਰਜ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਵੈਸੇ ਉਦੋਂ ਹੀ ਹੋ ਗਿਆ ਸੀ ਕੰਮ ਸ਼ੁਰੂ, ਮੇਰੀ ਫਿਰ ਅਰਜ਼ ਹੈ, ਉਦੋਂ ਵੀ ਮੂਰਤੀਆਂ ਸ਼ੁਰੂ ਹੋ ਗਈਆਂ, ਪੂਜਾ ਸ਼ੁਰੂ ਹੋ ਗਈ। ਤੁਸੀਂ ਦੇਖੋ ਜਿਹਦੀ ਮੌਤ ਨਾਲ ਰਾਣੀਆਂ ਸਤੀ ਹੁੰਦੀਆਂ ਪਏ ਨੇ, ਗੁਰਮਤ ਥੋੜ੍ਹਾ ਸੀ, ਜਿਹੜੇ ਮਰਨ ਲੱਗਿਆ, ਇਹ ਕੌੜੀ ਸੱਚਾਈ ਜਿਹੜੀ ਅਸੀਂ ਸੁਣਨਾ ਨਹੀਂ ਚਾਹੁੰਦੇ। ਜਦੋਂ ਮਰਨ ਲੱਗਿਆ ਕਹਿੰਦੇ ਨੇ ਗਊ ਨੂੰ ਹੱਥ ਲਾ ਕੇ ਗਊ ਦਾਨ ਕਰ ਦਿਓ, ਗੁਰਮਤ ਥੋੜ੍ਹਾ ਸੀ ਜੀ, ਕਿਉਂ ਤੇ ਗੁਰਮਤ ਤਾਂ ਕਹਿੰਦੀ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀ। ਉਹ ਘਾਟਾਂ ਬੜੀਆਂ ਆਈਆਂ ਜੀ, ਉਹਨੂੰ ਆਪਾਂ ਮੰਨੀਏ। ਕਿਉਂਕਿ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਅਸਲ 'ਚ ਤਾਕਤ ਰਾਜ ਦੀ ਐਡੀ ਵੱਡੀ ਹੁੰਦੀ ਹੈ, ਲੋਕੀ ਔਗਣ ਭੁੱਲ ਜਾਂਦੇ ਆ, ਸਿਰਫ ਰਾਜ ਦੇ ਸੋਹਲੀ ਗਾਉਂਦੇ ਹੁੰਦੇ ਆ, ਨੁਕਸਾਨ ਵੀ ਬਹੁਤ ਹੋਇਆ। ਉਸ ਵਕਤ ਮੂਰਤੀਆਂ ਪੂਜਾ ਸ਼ੁਰੂ ਹੋ ਗਈ, ਬਾਬਾ ਦਿਆਲ ਜੀ ਨੇ ਉਸ ਵਕਤ ਧੋਖਾ ਦਿੱਤਾ ਵੀ ਇਹ ਸਭ ਗਲਤ ਹੈ, ਮੂਰਤੀ ਪੂਜਾ ਦਾ ਵਿਰੋਧ ਕੀਤਾ, ਸਰਾਧਾਂ ਦਾ ਵਿਰੋਧ ਕੀਤਾ। ਆਹ ਜਿਹੜੇ ਕਰਮਕਾਂ ਲੋਕ, ਇੱਥੋਂ ਤੱਕ ਕਿ ਬੱਚਿਆਂ ਦੇ ਵਿਆਹ ਅੱਗ ਦੇ ਦੁਆਲੇ ਹੁੰਦੇ ਸਨ, ਉਹ ਨਿਰੰਕਾਰੀ ਸੰਪਰਦਾ ਨੇ ਸ਼ੁਰੂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਾਰਾ ਲੈ ਕੇ ਲਾਵਾਂ ਦੀ ਸ਼ੁਰੂਆਤ। ਇਹਨਾਂ ਵਿੱਚੋਂ ਇੱਕ ਹੋਇਆ ਬੂਟਾ ਸਿੰਘ। ਮੈਂ ਚਲੋ ਸਿੰਘ ਸ਼ਬਦ ਵਰਤ ਰਿਹਾ, ਮੈਨੂੰ ਬਖਸ਼ ਦਿਆ ਜੇ ਗੁਰਮੁਖੋ, ਕਿਉਂਕਿ ਲਫ਼ਜ਼ ਇਤਿਹਾਸ 'ਚ। ਇਹਨੇ ਉਸ ਨਿਰੰਕਾਰੀ ਦਰਬਾਰ ਤੋਂ ਵੱਖਰਾ ਆਪਣਾ ਕੰਮ ਸ਼ੁਰੂ ਕਰਤਾ। ਇਹਦੇ ਬਾਰੇ ਤਵਾਰੀਖ ਦੇ ਪੰਨੇ ਕਹਿੰਦੇ ਵਿਵਿਚਾਰੀ ਸੀ। ਇਹਨੂੰ ਉਸ ਨਿਰੰਕਾਰੀ ਦਰਬਾਰ ਵਿੱਚੋਂ ਛੇਕ ਦਿੱਤਾ ਗਿਆ। ਇਹ ਬੂਟਾ ਸਿੰਘ ਤੋਂ ਬਾਅਦ ਅਵਤਾਰ ਸਿੰਘ ਆਇਆ, ਇਹ ਦਿੱਲੀ ਆ ਗਿਆ। ਇਹਨੇ ਅਵਤਾਰ ਬਾਣੀ ਦੀ ਰਚਨਾ ਕੀਤੀ। ਕਿੱਥੋਂ ਕੰਮ ਸ਼ੁਰੂ ਹੁੰਦਾ? ਇਹਨਾਂ ਨੇ ਅਵਤਾਰ ਬਾਣੀ ਵਿੱਚ, ਮੈਂ ਲਫ਼ਜ਼ ਮੈਨੂੰ ਨਹੀਂ ਵਰਤਣੇ ਚਾਹੀਦੇ, ਜ਼ਬਾਨ ਸੜ ਜਾਏ, ਪਰ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਸ਼ਬਦ ਕਹੇ, ਇਹ ਝੂਠਾ ਕਾਗਜ਼ਾਂ ਦਾ ਪੁਲੰਦਾ ਹੈ। ਇਹ ਮੈਂ ਸਿਰਫ ਸੰਖੇਪ ਕਹਿਣ ਲੱਗਾ ਕਿਉਂ ਵਾਪਰਿਆ, ਇਹ ਕਾਗਜ਼ਾਂ ਦਾ ਪੁਲੰਦਾ ਹੈ। ਦੂਸਰਾ, ਇਹਨਾਂ ਨੇ ਆਪਣੇ ਬੰਦਿਆਂ ਨੂੰ, ਇੱਕ ਨੂੰ ਮਾਤਾ ਤ੍ਰਿਪਤਾ ਦੀ ਪਦਵੀ ਦਿੱਤੀ, ਭਾਈ ਲਾਲੋ ਜੀ ਦੀ ਪਦਵੀ ਦਿੱਤੀ, ਬਾਬਾ ਬੁੱਢਾ ਜੀ ਦੀ ਪਦਵੀ ਦਿੱਤੀ, ਇੱਥੋਂ ਤੱਕ ਕਿ ਗੁਰਮਤ ਦੇ ਬਰਖਿਲਾਫ਼ ਰੱਜ ਕੇ ਬੋਲੇ। ਇਹਨੇ ਕਿਹਾ ਪੰਜ ਪਿਆਰੇ ਨੇ, ਮੇਰੇ ਕੋਲ ਸੱਤ ਸਤਾਰੇ ਨੇ। ਇਹਨੇ ਘੋਰ ਨਿੰਦਿਆ ਸ਼ੁਰੂ ਕਰ ਦਿੱਤੀ ਸਟੇਜਾਂ ਤੋਂ। ਇੱਥੇ ਫਿਰ ਜਿੱਦਣ ਇਹ ਘਟਨਾ ਵਾਪਰੀ, ਇਹਨਾਂ ਨੇ ਅੰਮ੍ਰਿਤਸਰ ਜਲੂਸ ਕੱਢਿਆ। ਇੱਥੋਂ ਫਿਰ ਜਥਾ ਪਿੰਡਰਾਂ ਦਾ ਸੁਨੇਹਾ ਗਿਆ ਅਖੰਡ ਕੀਰਤਨੀ ਜਥੇ ਨੂੰ ਵੀ ਦੇਖੋ ਇਹ ਗੁਰੂ ਸਾਹਿਬ ਜੀ ਦੇ ਵਿਰੋਧ ਵਿੱਚ ਬੋਲਦਾ ਪਿਆ, ਇਹ ਨਿੰਦਿਆ ਕਰ ਰਿਹਾ ਹੈ। ਉੱਥੋਂ ਫਿਰ ਸਿੰਘ ਇਕੱਠੇ ਹੋ ਕੇ ਜਾਂਦੇ ਆ। ਇਹਨਾਂ ਨੇ ਜਲੂਸ ਜਿਹੜਾ ਆਪਣਾ ਸੀ ਉਹ ਪਹਿਲਾਂ ਕੱਢ ਲਿਆ, ਫਿਰ ਸਲਾਹ ਬਣੀ ਜੀ ਚਲੋ ਜਲੂਸ ਤਾਂ ਉਹਨਾਂ ਦਾ ਖਤਮ ਹੋ ਗਿਆ। ਉੱਥੇ ਫਿਰ ਇਹ ਸੀ ਜੀ ਆਪਾਂ ਘੱਟੋ ਘੱਟ ਪੰਡਾਲ ਤੱਕ ਪਹੁੰਚੀਏ, ਉਹਨਾਂ ਨੂੰ ਰੋਕੀਏ ਕੰਮ ਨਾ ਕਰਨ। ਉੱਥੇ ਜਦੋਂ ਪੰਡਾਲ 'ਚ ਗਏ, ਅੱਗੋਂ ਪੁਲਿਸ ਸੀ, ਮੇਰਾ ਖਿਆਲ ਅਫੀਸਰ ਜੋਸ਼ੀ ਸੀ, ਉਹਨੇ ਕਿਹਾ ਜੀ ਸਮਾਗਮ ਤਾਂ ਖਤਮ ਹੋ ਗਿਆ, ਤੁਸੀਂ ਕਿੱਥੇ ਆਏ? ਉਹਨਾਂ ਕਿਹਾ ਲਾਊਡ ਸਪੀਕਰ ਸੁਣ, ਅਜੇ ਵੀ ਉਹ ਕੂੜ ਬੋਲਦੇ ਪਏ ਨੇ, ਅਜੇ ਵੀ ਗੰਦੀ ਸ਼ਬਦਾਵਲੀ ਵਰਤਦੇ ਪਏ ਨੇ। ਬਸ ਇਉਂ ਚੇਤੇ ਰੱਖਿਓ ਨਰਕਾਰੀ ਕਾਂਡ ਤੇ ਨਨਕਾਣਾ ਸਾਹਿਬ ਦਾ ਸਾਕਾ ਤਕਰੀਬਨ ਆਪਸ 'ਚ ਮੇਲ ਖਾਂਦਾ ਹੈ, ਤਕਰੀਬਨ ਮੈਂ ਸ਼ਬਦ ਵਰਤੇ। ਉਹਨਾਂ ਕਿਹਾ ਅਜੇ ਵੀ ਬੋਲਦੇ ਪਏ ਨੇ। ਇਹ ਅੱਗੇ ਵਧਦੇ ਆ, ਉੱਥੋਂ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਵੀ ਸ਼ਬਦ ਵਰਤਾਂ, ਉਹਨਾਂ ਦੇ ਬੰਦੇ ਨਿਕਲਦੇ ਆ, ਆਪਣੀ ਬਣਾਈ ਉਹਦੀ ਫੌਜ, ਤੇਜ਼ਾਬ ਹੱਥੀ ਬਣਾਏ ਬੰਬ, ਗੋਲੀਆਂ ਸ਼ਸਤਰ, ਇਹਨਾਂ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ। ਪਿਆਰਿਓ 13 ਸਿੰਘ ਸ਼ਹੀਦ ਹੁੰਦੇ ਆ, 70 ਸਿੰਘ 70 ਦੇ ਕਰੀਬ ਉਹ ਜ਼ਖਮੀ ਹੁੰਦੇ ਆ। ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਦੇ ਬਾਰੇ ਜੋ ਜਥੇ ਵੱਲੋਂ ਲਿਖਿਆ ਗਿਆ ਕਿ ਭਾਈ ਸਾਹਿਬ ਜ਼ਖਮੀ ਹੋ ਗਏ, ਇਹਨੂੰ ਮੁਰਦਾ ਘਾਟ ਵਿੱਚ ਲੈ ਗਏ, ਭਾਈ ਸਾਹਿਬ ਜੀ ਨੂੰ ਉਸ ਟਰੱਕ ਵਿੱਚ ਲੈ ਗਏ ਜਿੱਥੇ ਜੀ ਸਰੀਰ ਗਏ। ਗੁਰਮੁਖੋ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਫੌਜਾ ਸਿੰਘ ਸ਼ਹੀਦ ਹੁੰਦੇ ਆ। ਅੱਜ ਆਪਾਂ ਉਹਨਾਂ 78 ਦੇ ਵਿਸਾਖੀ ਵਾਲੇ ਸ਼ਹੀਦ ਹੋਏ ਸਿੰਘਾਂ ਨੂੰ ਵੀ ਨਤਮਸਤਕ ਹੁੰਦੇ ਪਏ। ਮੈਂ ਸੰਖੇਪ ਜਿਹਾ ਤਾਂ ਕਿਹਾ ਕਿਉਂਕਿ ਲੋਕਾਂ ਦੇ ਮਨ 'ਚ ਆਉਣਾ ਖੌਰੇ ਇਹ ਐਵੇਂ ਬੋਲਦੇ, ਉਹਨਾਂ ਦਾ ਕੀ ਕਸੂਰ, ਉਹ ਮਾਨਵਤਾ ਦਾ ਭਲਾ ਕਰ ਰਹੇ ਆ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਫਿਰ ਬੜੇ ਉਹਨੇ ਸਪਸ਼ਟੀਕਰਨ ਦਿੱਤੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ, ਮੈਂ ਕੋਈ ਰਚਨਾ ਅਵਤਾਰ ਬਾਣੀ 'ਚੋਂ ਨਹੀਂ ਸਾਂਝੀ ਕਰਨੀ। ਬਾਣੀ ਸ਼ਬਦ ਵੀ ਕੀ ਵਰਤਾਂ ਜੀ, ਬਾਣੀ ਸ਼ਬਦ ਤਾਂ ਬੜਾ ਪਵਿੱਤਰ ਹੈ, ਕਿਉਂਕਿ ਉਹਨਾਂ ਨੇ ਇੰਨਾ ਕੁਬਰ ਤੋਲਿਆ। ਮੈਨੂੰ ਯਾਦ ਹੈ ਖਵਾਜਾ ਦਿਲ ਮੁਹੰਮਦ ਹੋਇਆ ਜੀ ਇੱਕ, ਉਹਨੇ ਸੁਖਮਨੀ ਸਾਹਿਬ ਦਾ ਤੇ ਜਪਜੀ ਸਾਹਿਬ ਦਾ ਤਰਜਮਾ ਉਰਦੂ 'ਚ ਕੀਤਾ ਹੈ, ਕਾਵ ਰੂਪ 'ਚ। ਇਹਨਾਂ ਨੇ ਕੀ ਕੀਤਾ, ਬਿਲਕੁਲ ਜਿਹੜਾ ਉਹਨੇ ਤਰਜਮਾ ਉਰਦੂ 'ਚ ਕੀਤਾ ਹੈ ਨਾ ਜੀ, ਉਹਦਾ ਪੰਜਾਬੀ 'ਚ ਕਰਕੇ ਉਹਨੂੰ ਅਵਤਾਰ ਬਾਣੀ ਦਾ ਨਾਂ ਦੇ ਦਿੱਤਾ, ਵਿੱਚ ਬਹੁਤ ਕੁਛ ਲਿਖਿਆ। ਇਸ ਕਰਕੇ ਅੱਜ ਉਹਨਾਂ ਨਾਮ ਰਸੀਆਂ, ਉਹਨਾਂ ਗੁਰਮੁਖ ਪਿਆਰੇ ਨਿਹੱਥੇ ਸਿੰਘ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਸਾਂ ਇੱਕ ਬਜ਼ੁਰਗ ਸਨ ਵਿੱਚ, ਉਹਨਾਂ 'ਤੇ ਹਮਲਾ ਕੀਤਾ, ਦਸਤਾਰ ਲੱਤੀ, ਸਿਰ 'ਤੇ ਸੱਟਾਂ ਮਾਰੀਆਂ, ਉਹ ਉੱਥੇ ਚੌਂਕੜਾ ਮਾਰ ਕੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਐਸੀ ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਯਾਦ ਕਰ ਰਹੇ ਹਾਂ। ਅੱਜ ਜਿਹੜਾ ਮਹੀਨਾ ਚੜ੍ਹਿਆ ਹੈ, ਮੇਰੀ ਬੇਨਤੀ ਹੈ, ਮੈਂ ਰਾਤ ਵੀ ਕਿਹਾ ਗੁਰਮੁਖੋ ਇਹਨੂੰ ਕਰਮ ਕਾਂਡ ਨਾ ਸਮਝਿਓ, ਗੁਰੂ ਕਾਲ ਵਿੱਚ ਵੀ ਸੰਕ੍ਰਾਂਤ ਵਾਲੇ ਦਿਨ ਮਹੀਨੇ ਦੀ ਕਥਾ ਹੁੰਦੀ ਸੀ। ਜਾਂ ਤਾਂ ਕਹੀ ਵੀ ਸੰਕ੍ਰਾਂਤ ਵਾਲੇ ਦਿਨ ਆਪਾਂ ਕਹਿੰਦੇ ਹਾਂ ਸੰਗਤ ਜੀ ਉੱਠੋ ਬਾਹਰ ਸੂਰਜ ਨੂੰ ਪਾਣੀ ਦੇ ਆਈਏ, ਸੰਗਤ ਜੀ ਉੱਠੋ ਬੂਟਿਆਂ ਨੂੰ ਪਾਣੀ ਦੀਏ। ਉਹ ਗੁਰਮੁਖੋ ਜਿਹੜਾ ਸਾਨੂੰ ਉਪਦੇਸ਼, ਫਿਰ ਸਵਾਲ ਉੱਠਦਾ ਜੀ ਦਿਨ ਕਿਉਂ ਨਹੀਂ ਮਨਾਉਂਦੇ, ਪਹਿਰੇ ਕਿਉਂ ਨਹੀਂ ਮਨਾਉਂਦੇ? ਮੈਂ ਤਾਂ ਕਹਿੰਦਾ ਜੀ ਤੇ ਸੰਗਰਾਂਦ ਵੀ ਨਹੀਂ ਮਨਾਉਂਦੇ, ਅਸੀਂ ਤਾਂ ਸੰਗਰਾਂਦ ਵਾਲੇ ਦਿਨ ਆਪਣੇ ਸਤਿਗੁਰੂ ਦੇ ਚਰਨ ਪਕੜ ਕੇ ਉਹ ਤੋਂ ਅਸੀਸ ਮੰਗਣ ਜਾਂਦੇ ਹਾਂ। ਸਮਾਂ ਨਹੀਂ ਮੰਨਦੇ ਅਸੀਂ। ਇੱਥੇ ਸਤਿਗੁਰਾਂ ਨੇ ਜੀ ਜਿਹੜਾ 12 ਮਾਹ ਹੈ ਰਾਤ ਮਰਜ਼ ਕੀਤੀ ਸੀ ਜੀ, ਕਰਮ ਸਾਨੂੰ ਵਿਛੋੜਦਾ ਹੈ, ਕਿਰਪਾ ਸਾਨੂੰ ਮਿਲਾ ਦਿੰਦੀ ਹੈ। ਇਹਦੇ 14 ਪਦੇ ਨੇ। ਪਹਿਲੇ ਪਦੇ ਵਿੱਚ ਸਤਿਗੁਰਾਂ ਨੇ ਬੇਨਤੀ ਕੀਤੀ, ਇਉਂ ਕਹਿ ਲਓ, ਮੈਂ ਤਾਂ ਇਹ ਬੇਨਤੀ ਕਰਨਾ ਹੁੰਦਾ 12 ਮਹੀਨੇ ਨਹੀਂ ਕੇਵਲ ਆਪਣੀ ਸਾਰੀ ਜ਼ਿੰਦਗੀ ਵਿੱਚ ਇਹ ਤੁਕ ਨੂੰ ਹੀ ਅਰਦਾਸ ਬਣਾ ਲਈਏ ਕਿ ਸਤਿਗੁਰੂ ਕਰਮਾਂ ਕਰਕੇ ਵਿਛੜ ਗਏ ਨਾ, ਮੇਰੇ ਕਰਮਾਂ ਹੁਣ ਮਿਲਾ ਨਹੀਂ ਸਕਣਾ, ਤੁਸੀਂ ਕਿਰਪਾ ਕਰਕੇ ਮਿਲਾ ਲਓ। ਕਿਰਤ ਕਰਮ ਕੇ ਵੀ ਛੁੜੇ, ਕਿਰਤ ਕਰਮ ਕੇ ਵੀ ਛੁੜੇ। ਇਹ ਵਾਵੇ ਨੂੰ ਬਿਹਾਰੀ ਹੈ ਜੀ, ਛੱਛੇ ਨੂੰ ਔਂਕੜ ਹੈ। ਕਿਰਤ ਕਰਮ ਕੇ ਵੀ ਛੁੜੇ, ਅਸੀਂ ਵਿਛੜ ਗਏ ਆਪਣੇ ਕਰਮਾਂ ਕਰਕੇ, ਕਰ ਕਿਰਪਾ ਮਿਲੋ ਰਾਮ। ਸਾਰੀਆਂ ਥਾਵਾਂ ਤੇ ਰਮੇ ਕੋਈ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ, ਕਿਉਂਕਿ ਕਰਮਾਂ ਨੇ ਤੁਹਾਡੇ ਤੋਂ ਦੂਰੀ ਬਣਾ ਦਿੱਤੀ ਹੈ। ਗੁਰਮੁਖੋ, ਕਿਰਪਾ ਜਿਹੜਾ ਸ਼ਬਦ ਹੈ ਨਾ, ਨਦਰ ਜਿਹੜਾ ਸ਼ਬਦ ਹੈ, ਮਿਹਰ ਜਿਹੜਾ ਸ਼ਬਦ ਹੈ, ਫਜ਼ਲ ਜਿਹੜਾ ਸ਼ਬਦ ਹੈ, ਕਿਰਪਾ ਕਦੀ ਕਿਸੇ ਬੰਦੇ ਦੇ ਗੁਣ ਤੇ ਔਗਣ ਨਹੀਂ ਦੇਖਦੀ। ਕਿਰਪਾ ਸੋਧਾ ਵਾਹਿਗੁਰੂ ਜੀ ਦਾ ਪ੍ਰੇਮ ਹੀ ਹੈ ਜੀ। ਜਦੋਂ ਉਹ ਕਿਸੇ ਤੇ ਕਿਰਪਾ ਕਰਦੇ ਨੇ, ਗੁਣ ਔਗਣ ਥੋੜਾ ਦੇਖਦੇ ਨੇ। ਕਿਰਪਾ ਦਾ ਸਿਲੇਬਸ ਕੋਈ ਥੋੜਾ ਜੀ। ਆਪਾਂ ਜੀ ਕੀ ਜੀ, ਕਿਰਪਾ ਕਮਾਈਆਂ ਨਾਲ ਮਿਲਦੀ ਹੈ, ਤੇ ਮਹਾਰਾਜ ਕਹਿੰਦੇ ਆ ਇਹ ਕਨੇਗੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ। ਇੱਥੇ ਸਤਿਗੁਰਾਂ ਨੇ ਪਹਿਲਾ ਬਚਨ ਕਿਹਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ, ਚਾਰੇ ਨੁੱਕਰਾਂ, ਚਾਰੇ ਕੋਨੇ, ਦਹਿ ਦਿਸ ਭਰਮੇ, ਦਸਾਂ ਪਾਸਿਆਂ ਤੋਂ ਭਰਮ ਕੇ ਆ ਗਿਆ, ਥੱਕ ਕੇ ਆਇਆ, ਥੱਕ ਆਏ ਪ੍ਰਭ ਕੀ ਸਾਮ। ਇਹਦੇ ਅਖੀਰ ਚ ਮੈਂ ਕਹਿਣਾ ਹੁੰਦਾ ਕਿ ਇਹ ਇੱਕ ਪਹਿਲੀ ਤੁਕ ਕਿਰਤ ਕਰਮ ਕੇ ਵਿਛੜੇ, ਇੱਕ ਪਹਿਲੇ ਪਦੇ ਦੀਆਂ ਅੰਤਲੀਆਂ ਦੋ ਤੁਕਾਂ, ਉਹ ਤੁਕਾਂ ਨੇ ਜਿਹੜੀ ਸਾਡੀ ਮੰਜ਼ਿਲ ਹੈ। ਅਸੀਂ ਉਸ ਧਾਮ ਵਿੱਚ ਪਹੁੰਚਣਾ ਚਾਹੁੰਦੇ ਹਾਂ ਜਿਸ ਧਾਮ ਵਿੱਚ ਗਿਆ ਹੋਇਆ ਨੂੰ ਕੋਈ ਕੱਢਦਾ ਨਹੀਂ, ਜਿਹਨੂੰ ਸੋਹਿਲਾ ਸਾਹਿਬ ਵਿੱਚ ਗੁਰੂ ਜੀ ਨੇ ਕਿਹਾ, ਨਿਜ ਘਰ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਇੱਥੇ ਸਤਿਗੁਰੂ ਜੀ ਬਚਨ ਕਰਦੇ ਆ, ਨਾਨਕ ਕੀ ਬੇਨੰਤੀ ਆ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਸਾਡੀ ਬੇਨਤੀ ਹੈ, ਫਿਰ ਕਿਰਪਾ ਮੰਗ ਲਈ ਜੀ। ਸ਼ੁਰੂਆਤ ਵੀ ਕਿਰਪਾ, ਕਰ ਕਿਰਪਾ ਮੇਲੋ ਰਾਮ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ, ਕਿਰਪਾ ਕਰਕੇ ਆਪਣਾ ਨਾਮ ਦੇ ਦਿਓ। ਅੱਗੇ ਜੀ, ਹਰ ਮਿਲੋ ਸਵਾਮੀ ਸੰਗ ਪ੍ਰਭ, ਸਾਨੂੰ ਉਸ ਸਵਾਮੀ ਵਾਹਿਗੁਰੂ ਜੀ ਨਾਲ ਮਿਲ ਦਿਓ। ਮਹਾਰਾਜ ਬਚਨ ਕਰਦੇ ਆ, ਭਾਈ ਜਿਸ ਕਾ ਨਿਸ਼ਚਲ ਧਾਮ, ਜਿਸ ਪਰਮਾਤਮਾ ਦਾ ਧਾਮ ਘਰ ਅਚਲ ਹੈ, ਨਿਸ਼ਚਲ ਦਰਥੇ, ਨਿਸ਼ਚਲ ਦਰਥੇ ਜਿਹਨੇ ਕਦੀ ਜਾਣਾ ਨਹੀਂ, ਚਲਾਏ ਮਾਨ, ਜਿਹਨੂੰ ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤਾ ਨਾ ਕਿ ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਵ ਚੱਲੈ ਨਿਸ ਸੰਸ ਚੱਲੈ, ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਸਿਰਫ ਇੱਕ ਮੁਕਾਮ, ਬਾਕੀ ਹਰ ਟਿਕਾਣਾ ਜਾਏਗਾ। ਫਿਰ ਅਰ ਸੁਣਿਓ ਲਫ਼ਜ਼ ਮੈਂ, ਆਪਾਂ ਟਿਕਾਣਾ ਵਰਤ ਰਹੇ ਹਾਂ, ਆਹ ਧਰਤੀ ਟਿਕਾਣਾ ਨੇ, ਇਹਨੇ ਤੇ ਖੁਦ ਨਹੀਂ ਰਹਿਣਾ। ਆ ਸੂਰਜ ਤਿਆਰੇ ਸਿਤਾਰੇ ਜੇ ਕਹੀਏ ਨਾ ਜੀ, ਉਹ ਟਿਕਾਣਾ ਕਿਸੇ ਹੋਰ ਥਾਂ ਤੇ ਇਸ ਤਰ੍ਹਾਂ ਹੋਵੇਗਾ ਜਿਵੇਂ ਇਹ। ਮਹਾਰਾਜ ਕਹਿੰਦੇ ਹਰ ਚੀਜ਼ ਖਤਮ ਹੋ ਜਾਏਗੀ, ਪਰ ਵਾਹਿਗੁਰੂ ਜੀ ਦਾ ਮੁਕਾਮ ਕਦੀ ਖਤਮ ਨਹੀਂ ਹੋਣਾ। ਅੱਜ ਸਤਿਗੁਰਾਂ ਨੇ ਵੈਸਾਖ ਦਾ ਮਹੀਨਾ ਹੈ ਜੀ, ਬਸੰਤ ਦਾ ਮਹੀਨਾ, ਇਹ ਪੂਰਾ ਚੇਤ ਤੇ ਅੱਧਾ ਵੈਸਾਖ, ਜਿੱਥੇ ਗੁਰੂ ਜੀ ਨੇ ਰੁੱਤਾਂ ਉਚਾਰਨ ਕੀਤੀਆਂ ਉੱਥੇ ਚੇਤ ਤੇ ਵੈਸਾਖ ਬਸੰਤ ਦੇ ਮਹੀਨੇ ਨੇ। ਇੱਥੇ ਸਤਿਗੁਰਾਂ ਨੇ ਫਰਮਾਇਆ, ਕਹਿੰਦੇ ਵੈਸਾਖ ਵਿੱਚ ਨਿੱਕੀਆਂ ਨਿੱਕੀਆਂ ਲਗਰਾਂ, ਚਲੋ ਸ਼ਬਦ ਵਰਤਾਂ, ਨਿੱਕੀਆਂ ਨਿੱਕੀਆਂ ਟਾਹਣੀਆਂ ਬਾਹਰ ਨਿਕਲਦੀਆਂ ਪਈਆਂ ਅੱਜ ਕੱਲ੍ਹ ਇੱਥੇ ਜੀ, ਬਿਲਕੁਲ ਵੈਸਾਖ ਢੁੱਕਦਾ ਪਿਆ ਜੋ ਬਾਹਰ ਨਿਕਲੋ। ਆਹ ਜਿਹੜੇ ਬਾਗ ਨੇ ਆਪ ਜੀ ਦੇ, ਜਿਹੜੀ ਪੱਤਝੜ ਸੀ ਉਹ ਤੋਂ ਬਾਅਦ ਨਿੱਕੀਆਂ ਨਿੱਕੀਆਂ ਕਰੂੰਬਲਾਂ ਨਿਕਲਦੀਆਂ ਨੇ। ਜਦੋਂ ਮਹਾਰਾਜ ਬਾਹਰ ਦੇ ਇਲਾਕੇ 'ਚ ਰਾਤੀ ਅਰਜ਼ ਕਰਾਂਗਾ, ਵੈਸਾਖ ਦੇ ਮਹੀਨੇ 'ਚ ਬਾਹਰ ਨਿਕਲਦੇ ਆ ਟਾਲੀਆਂ ਦੇ ਪੱਤੇ, ਕਿੱਕਰਾਂ ਦੇ ਪੱਤੇ, ਖਿਮਾ ਕਰਿਓ, ਨਿੱਕੇ ਨਿੱਕੀ ਬਨਸਪਤੀ ਜਿਹੜੀ ਹੈ ਉਹ ਪੁੰਗਰਦੀ ਏ। ਤੇ ਗੁਰੂ ਸਾਹਿਬ ਵੇਖ ਕੇ ਕੁਦਮ ਅੰਦਰੋਂ ਕਹਿੰਦੇ ਆ, ਵੈਸਾਖ ਭਲਾ साखा वेश करे तन देखे हर द्वार आवो दया करे। वाहगुरु जी आ निकल पिया निकिया निकिया करूंबलां, यह तो कुदरत राणी ने शिंगार कर लिया है, ते शिंगार इस करके कर रही है कि पति दे मिलाप लई शिंगार किया जाता है। वाहगुरु जी ये वैसाख मैनू धूप आंदा है, मैं भी बूहे च खलोती देख रही हूं सज्जना हुण कदों घर आओगे। ये रात नूं आपां शब्द वेखांगे, पर अज गुरु जी ने कहा वैसाख धीरन क्यों वाडिया। फिर अर्ज कह वैसाख दे महीने विच खखे नूं सिहारी लगी है, वैसाख दे महीने विच वैसाख राही धीरन, धीरन एक लफ्ज असीं वरतने धीरज, यह शब्द धीरन यह अर्थ है धीरज। अगे महाराज कहते वैसाख धीरन क्यों वाडिया। हुण कई सज्जन ये अर्थ कणक की वाढ़ी नाल भी करते हैं, उंज मैनूं याद इहनूं गुरमत नाल जोड़ के ना देखियो, वैसाखी वाले दिन असीं सिट्टे तोड़ के लिआउंदे सां पक्के, ते साडे घर माइयां जिहड़ियां रोटी जो पकांदियां सन वैसाख वाले दिन कणक नवीं कर लईए, उहदे नाल भी जोड़दे आ। इत्थे वाढ़ियां दा अर्थ है वांझियां, वांझियां दा अर्थ आपां समझने सखणियां। वैसाख धीरन क्यों वांढिया, वैसाख दे महीने विच उहना जीव इस्त्रियां नूं, क्योंकि इह इस्त्री रूप कह रहे हैं ना, उन्हां जीवां नूं उन्हां मनुखां नूं कित्थे धीरज मिलना है जी। सच्चे पातशाह वैसाख तां बसंत है, कहन लगे बसंत भी उन्हां लई चंगी है जिन्हां दे घर कंत है, जिहदे घर कंत कोई नहीं उन्हां लई बसंत भी अग बन जांदी है। नानक तिन्हां बसंत है जिन घर वसिया कंत, जिन के कंत दिशा पुरी से ऐनिस फिरें जलंत। वैसाख दे महीने विच उन्हां नूं किवें धीरज मिले, किन्हां नूं जी, जिन्ना प्रेम सतगुरां ने शब्द वरत्या बिछोह, हुण इत्थे बिनती जिन्ना हो गया जी सतसिद्धा बहुवचन। प्रेम दा अर्थ सी प्यार करिए, अगे शब्द सतगुरां ने वरत्या बिछोह। मैं पिछले साल भी शायद सी इत्थे उदन भी अमरज कीती जी, गुरमुखो इस तोक विच परमेश्वर दे विछोड़े दा जिक्र नहीं कीता गया। फिर ध्यान नाल सुनियो, ਇਹਦੇ ਚ ਇਹ ਨਹੀਂ ਕਿਹਾ ਜਿਹੜੇ ਪਰਮਾਤਮਾ ਉਹ ਤੋਂ ਵਿਛੜੇ ਕਿਵੇਂ ਧੀਰਜ ਰੱਖਣਗੇ। ਇੱਥੇ ਲਫ਼ਜ਼ ਹੈ ਜਿੰਨਾ ਪ੍ਰੇਮ ਵਿਛੋ, ਇਹਦਾ ਅਰਥ ਜਿੰਨਾ ਬੰਦਿਆਂ ਦੇ ਅੰਦਰ ਪ੍ਰੇਮ ਨਾਂ ਦੀ ਚੀਜ਼ ਹੀ ਕੋਈ ਨਹੀਂ, ਇਮੋਸ਼ਨਲ ਨਹੀਂ ਹੁੰਦੇ, ਜਜ਼ਬਾਤ ਹੀ ਕੋਈ ਨਹੀਂ, ਜਜ਼ਬਾ ਹੀ ਕੋਈ ਨਹੀਂ, ਉਹਨਾਂ ਬੰਦਿਆਂ ਅੰਦਰ ਟਿਕਾ ਕਿੱਥੇ ਆ ਜਾਏਗਾ। ਇਹਦਾ ਅਰਥ ਹੈ ਕਿ ਪਰਮਾਤਮਾ ਤੋਂ ਵਿਛੜੇ ਬੰਦੇ ਮਿਲ ਸਕਦੇ ਆ ਜੇ ਪ੍ਰੇਮ ਜਾਗ ਪਵੇ, ਤੇ ਜਿਸ ਬੰਦੇ ਅੰਦਰ ਪ੍ਰੇਮ ਹੀ ਕੋਈ ਨਹੀਂ ਉੱਥੇ ਰੱਬ ਨੂੰ ਕਿੱਥੇ ਮਿਲਣਾ। ਫਿਰ ਅਰਜ ਹੈ ਪ੍ਰੇਮ ਤੋਂ ਬਿਨਾਂ ਕਰਮ ਕਾਂਡ ਵੀ, ਅਸੀਂ ਜਦੋਂ ਅੰਮ੍ਰਿਤ ਸਵਈਏ ਪੜ੍ਹਦੇ ਹਾਂ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਧਾਰਦਨ ਸੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਅੰਦਰ ਪ੍ਰੇਮ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਇੱਥੇ ਅਰਦਾਸ ਕਰੋ ਵਾਹਿਗੁਰੂ ਲਈ ਖਿੱਚ ਪੈਦਾ ਹੋ ਜਾਏ, ਪਰਮਾਤਮਾ ਲਈ ਮੁਹੱਬਤ ਪੈਦਾ ਹੋ ਜਾਏ। ਗੁਰੂ ਜੀ ਕਹਿ ਰਹੇ ਨੇ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਨੂੰ ਕੋਈ ਧੀਰਜ ਨਹੀਂ ਜਿਨ੍ਹਾਂ ਦੇ ਅੰਦਰ ਪ੍ਰੇਮ ਦੇ ਵਿਛੋੜਾ ਪੈ ਗਿਆ, ਪ੍ਰੇਮ ਹੈ ਹੀ ਨਹੀਂ, ਕਦੀ ਅੰਦਰ ਭਿੱਜੇ ਹੀ ਨਹੀਂ, ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕਹਿ। ਮਹਾਰਾਜ ਕਹਿੰਦੇ ਖਰੀ ਪਰਮਾਤਮਾ, ਸਾਜਨ ਦੇ ਲਫ਼ਜ਼ ਹੀ ਅਰਥ ਸੱਜਣ ਕਰਾਂਗੇ, ਪੁਰਖ ਦਾ ਅਰਥ ਸਰਬ ਵਿਆਪਕ, ਉਹ ਸੱਜਣ ਪੁਰਖ ਨੂੰ ਭੁਲਾ ਕੇ। ਮਹਾਰਾਜ ਕਹਿੰਦੇ ਲੱਗੀ ਮਾਇਆ ਧੋ, ਵਾਹਿਗੁਰੂ ਜੀ ਭੁੱਲ ਗਏ ਆ, ਅੰਦਰ ਮਾਇਆ ਦੀ ਖਿੱਚ ਲੱਗੀ, ਅੰਦਰ ਮਾਇਆ ਦੀ ਧੂਪ ਪੈਂਦੀ ਪਈ, ਧੁੱਖ ਧੁੱਕੀ ਪੈਸੇ ਦੀ ਹੈ। ਮਾਇਆ ਸ਼ਬਦ ਮਾਇਆ ਵਰਤਾਂ ਕਿਉਂਕਿ ਮਾਇਆ ਤਾਂ ਬਹੁਤ ਵਿਸ਼ਾਲ ਸ਼ਬਦ ਹੈ। ਲੱਗੀ ਮਾਇਆ ਧੋ ਸੱਚੀ ਹੈ, ਹਰੀ ਸੱਜਣ ਪਰਮਾਤਮਾ ਜਦੋਂ ਵਿਸਰ ਜਾਂਦਾ ਹੈ ਮਾਇਆ ਉਦੋਂ ਹੀ ਪ੍ਰਭਾਵ ਪਾਉਂਦੀ ਹੈ। ਜਦੋਂ ਮਾਂ ਦੇ ਉਦਰ ਵਿੱਚ ਜੀਵ ਹੈ ਉਦੋਂ ਅੱਗ ਵੀ ਹੈ ਪਾਣੀ ਵੀ ਹੈ, ਉੱਥੇ ਮਾਇਆ ਦੀ ਧੂ ਨਹੀਂ ਪੈਂਦੀ ਕਿਉਂਕਿ ਉੱਥੇ ਵਾਹਿਗੁਰੂ ਜੀ ਨਾਲ ਸੁਰਤ ਜੁੜੀ ਹੋਈ ਹੈ। ਮਹਾਰਾਜ ਜੀ ਨੇ ਸ਼ਬਦ ਵਰਤੇ ਨਾ ਕਿ ਉਸ ਥਾਂ ਤੇ ਉਸ ਜਗ੍ਹਾ ਤੇ ਵਾਹਿਗੁਰੂ ਜੀ ਦੀ ਕਿਰਪਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਖਾਰੇ। माता के उधर मैं प्रतिपाल करे सो क्यों मनो विसारी है, मनो क्यों विसारी है एवड दाता जे अगन मैं आहार पहुंचावे। आगे जी उथे फिर अगे महाराज जी ने फरमाया जैसी अगन उधर मैं तैसी बाहर माया, माया अगन सब इको जेही करता है खेल रचाया, जांत इस भाणा ता जमया परिवार भला पाया। ते माया कदों व्यापरी? महाराज कहने जदों जन्म होया लिव छुड़की लगी तृष्णा माया अमर वरताया, अमर दर ते हुक्म माया ने अपना हुक्म वरता दिता। इनू सतगुरां ने दूजे पैर च बख्शिश की, दूजा पैर है रहण कै वण जा रहा मिता विसर गया ध्यान। मैं फिर बेनती करांगा हरी सज्जन भुल गया वह विसर गया, इको धुक दुखी बाहर दी बाहर मुखी सारी चीज धूप आई जाती है। गुरु अर्जुन साहब कहिंदे ने जे परमात्मा का प्रेम हुंदा ते वाहगुरु की धूप पैंदी। असल च मोह है, मोह तेनू खिंच रहा है। सतगुरु जी बचन करदे आ पुत्तर कलत्तर ना संग धना, जिन्हां ने मना तेनू खिच पाई है तेरे पुत्तर। कलत्तर का लफजी अर्थ आपां जानने आ इस्त्री पत्नी, धना का अर्थ पैसे। वो जिन्हां तेनू धूप आई है गुरमुखा याद रखी अंतले समय ना पुत्र ने खलोना ना इस्त्री ने खलोना ना पैसे ने खलोना। पुत्र कलत्तर ना संग धना, फिर गुरु जी कौन? कहन लगे खार अवनासी, ओ जिन्हों तू विसारी बैठा वही तो सज्जन है। इत फिर याद रखियो गुरमुखो, यह सज्जन पुरख जड़ा है ना यह दुनिया का सज्जन नहीं। केवल असी अपने कहने सज्जन मित्र ने रिश्तेदार भी सज्जन कहने नहीं, आ सज्जन जड़ा है ये कोई रिश्तेदार सज्जन आ ही नहीं सकता जी। गुरु साहब वचन कर दिया आद मद जो अंत निवाह है, जेड़ा आद भी जमे नहीं उदो भी सज्जन नाल सी, आ मध विच भी, ते जिदन इस ढांचे ने फूके जाना है उस सज्जन नाल मित्रता पाली है तो उदू बाद भी आद मद जो अंत निभा है सो साजन मेरा मन चाख है। सतगुरु जी कहने पुत्र कलत्तर ना संग धना हर अविनाशी, ओ सिर्फ अविनाशी परमात्मा ही तेरे नाल है। पुत्र इस्त्री दौलत यह कुछ भी नहीं। गुरु गोबिंद सिंह जी का एक बचन है जी, महाराज जी ने बड़ा प्यारा बचन किया सतगुरां दा, तौतन त्यागत ही सुन रे जड़ प्रेत बखांतरे है भजै है। पुत्र मित्र कलत्र सुमित्र सखा ए बेग नकारो ऐस दैख है, भौन भंडार धरा गढ़ जेत छाड़त प्राण बिगान कह। वेखो शब्द कैसे, तौतन स्या त्यागत ही सुन रे जड़, कहिंदे ओ मूर्खा जड़ दर से मूर्खा तेरे तन दे छड़न दी देड़ है, जदों तेरी देह विचों आत्मा निकल गई उदू पहला तू बाप भी है, तू भतीजा भी है, तू चाचा भी है, तू पति भी है, तू पत्नी भी है। सीधी गल, जदों अंदरों जोत निकल गई उस पई कोई मिट्टी उन्हें सारिया ने कहना मर गया है। ये तो प्रेत का अर्थ अवगत रू ना करिए, क्योंकि वह प्रेत दे अर्थ बाणी च मौत रू भी आए। तौतन त्यागत ही सुन रे जड़ प्रेत बखान तरिया भजै है, पुत्र कलत्तर सुमित्र सखा तेरे पुत्र चंगे जड़े सुखिरद मित्र ने तेरे जिन्हां नाल दिल दीयां गल्लां करना है। वह पुत्र कलत्तर सुमित्र चंगे मित्र इस्त्री सखा रिश्तेदार, पुत्र कलत्तर सुमित्र सखा वह सारे कहन लग पिया कि इहनू हुण घरों आपां छेती तोर दईए। ये नाल कोई खलोता है? पुत्र कलत्तर सुमित्र सखा ये सारे कह रहे ने छाड़त प्राण बिगान कह हैं, पौन भंडार धरागढ़ जीत जीतक जो कोई तेरे को सब कुछ छड़ दिता। महाराज जी अखीर ते कहने चेत रे चेत अचेत महापश अंत की बार अकेलो ही जय कह। गुरु गोबिंद नानक साहब का बचन है जन पिसर पदर बिरादरा, पुत्र कलत्तर ना संग धना इस्त्री भरा मित्र जन पिसर पदर बिरादरा कस नेस दस्तंगीर, कोई इन्हां विचों नहीं जदों तू डिगया मौत वेले किसी ने हथ पकड़ के तेनू खड़िया नहीं करना। सतगुरु कहिंदे हर साजन पुरख विसारक है, जिन्हें नाल जाना उन्हूं तू मना भुला दिता है। हर साजन पुरख विसारक है लगी माया तो, पुत्र कलत्तर ना संग धना हर अविनाशी। ओ अगे सतगुरु बचन कर रहे पलच पलच ਵਿੱਚ ਕਰਜ ਕਰਜ ਕੇ ਜੀ ਖੱਚ ਧੋ ਕੇ ਸਗਲੀ ਮੂਈ ਸਾਰੀ ਲੁਕਾਈ ਮਰ ਗਈ ਜੀ ਇਹਦੇ ਵਿੱਚ। ਕਿਹਦੇ 'ਚ? ਝੂਠਾ ਧੰਦਾ ਮੋਹ। ਇਸ ਝੂਠੇ ਧੰਦੇ ਵਿੱਚ, ਇਸ ਮੋਹ ਵਿੱਚ ਇੱਕ ਦੋ ਨਹੀਂ, ਮਹਾਰਾਜ ਗੁਰੂ ਅਰਜਨ ਸਾਹਿਬ ਬਚਨ ਕਰਦੇ ਆ, ਪੂਰੀ ਦੀ ਪੂਰੀ ਲੁਕਾਈ ਜਿਹੜੀ ਝੂਠੇ ਧੰਦੇ ਵਿੱਚ ਹੀ ਮਰ ਗਈ ਹੈ, ਖਰਿਜ ਖਰਿਜ ਕੇ ਵਿੱਚ ਖੁਬ ਖੁਬ ਕੇ। ਝੂਠਾ ਧੰਦਾ ਮੋਹ, ਇੱਕਸ ਹਰ ਕੇ ਨਾਮ ਬਿਨ, ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ। ਅੱਗੇ ਲਈਆਂ ਹੈ ਖੋਹ, ਬਾਕੀ ਸਭ ਕੁਝ ਖੋਇਆ ਜਾਣਾ। ਵਾਹਿਗੁਰੂ ਜੀ ਫਿਰ ਸੁਣਿਓ, ਚਾਹੇ ਪੁੱਤਰ ਸਨ, ਇਸਤਰੀ ਸੀ, ਦੌਲਤ ਸੀ, ਜੋ ਕੁਝ ਵੀ ਸੀ, ਅੱਗੇ ਕੁਛ ਨਹੀਂ ਜਾਣਾ, ਹਰ ਚੀਜ਼ ਤੇਰੀ ਖੁਸ ਜਾਣੀ ਹੈ। ਪਰ ਯਾਦ ਰੱਖੀ, ਇੱਕ ਵਾਹਿਗੁਰੂ ਜੀ ਦਾ ਨਾਮ ਹੈ ਜਿਹਨੂੰ ਮੌਤ ਵੀ ਨਹੀਂ ਖੋ ਸਕਦੀ, ਬਾਕੀ ਸਭ ਖੁਸ਼ ਜਾਣ। ਕਿਉਂਕਿ ਉੱਥੇ ਨਾ ਪਦਵੀ ਜਾਣੀ ਹੈ ਨਾ ਕਿਸੇ ਨੇ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ, ਇੱਥੇ ਤਾਂ ਸਾਰੇ ਫਰੈਂਡ ਨੇ ਜਾਣਦੇ ਨੇ ਨਾ, ਮੁਸੀਬਤ 'ਚ ਪਏ ਬੰਦਾ ਫੋਨ ਵੀ ਕਰ ਲੈਂਦਾ ਵੀ ਵੇਖਿਓ ਆ। ਮਹਾਰਾਜ ਕਹਿੰਦੇ ਉੱਥੇ ਤਾਂ ਜਾਣਕਾਰੀ ਨਹੀਂ, ਕੋਈ ਨਹੀਂ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਆ ਨਵੇਂ ਨਵੇਂ ਨੇ, ਉਹ ਤਾਂ ਕਦੀ ਵੇਖੀ ਕੋਈ ਨਹੀਂ ਕਿਹੜੇ ਨੇ, ਅਤੇ ਉਹਨਾਂ ਨਵਿਆਂ ਦਾ ਮੁਕਾਬਲਾ ਸਿਰਫ ਗੁਰੂ ਹੈ। ਮੈਂ ਅਰਜ਼ ਕਰਾਂ ਸੱਚੀ ਜੇ, ਜਿੱਥੇ ਕਿਸੇ ਨਹੀਂ ਜਾਣਾ, ਬਾਬਾ ਜੀ ਨੇ ਕਿਹਾ ਹਰ ਸੱਜਣ ਤਾਂ ਉੱਥੇ ਜਾਂਦਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ। ਮਹਾਰਾਜ ਕਹਿੰਦੇ ਆਦ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਪਰਮੇਸ਼ਵਰ ਸੱਜਣ ਜਿਹੜਾ ਹੈ, ਇੱਕ ਨਾਮ ਤੋਂ ਬਿਨਾਂ ਪਿਆਰਿਓ, ਪੈਸਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਿਉਂਕਿ ਬੰਦਾ ਯਤਨ ਤਾਂ ਕਰਦਾ ਹੀ ਹੈ ਨਾ ਜੀ। ਜੇ ਇਹਦੇ ਵੱਸ ਹੋਵੇ ਨਾ, ਸੱਚੀ ਮੁੱਚੀ ਮੌਤ ਨੂੰ ਵੀ ਖਰੀਦ ਲਵੇ। ਉਂਝ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਆਉਂਦਾ ਹੈ ਭਗਤ ਕਬੀਰ ਸਾਹਿਬ ਦਾ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਕੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਅਮਲ ਸਰਾਨੋ ਦਾ ਅਰਥ, ਤੇਰੇ ਦਿਨ ਮੁੱਕ ਗਏ, ਇਉਂ ਕਰੀਏ ਦੇ ਅਰਥ। ਉਂਝ ਅਮਲ ਦਾ ਅਰਥ ਨਸ਼ਾ ਵੀ ਹੈ, ਅਮਲ ਦਾ ਅਰਥ ਕਰਨੀ ਵੀ, ਮੰਦੇ ਅਮਲ ਕਰੀਂਦਿਆਂ ਕੀਤੇ ਕੰਮ। ਕਹਿੰਦੇ ਸਮਾਂ ਬੰਦੇ ਦਾ ਮੁੱਕ ਗਿਆ, ਮੌਤ ਆ ਗਈ, ਉਸੇ ਵਕਤ ਉਹਨਾਂ ਕਿਹਾ ਵੀ ਹੁਣ ਦੇ ਲੇਖਾ। ਅਮਲ ਸਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਬੜੇ ਸਖਤ ਜਮਦੂਤ ਲੈਣ ਆ ਗਏ। ਕਿਆ ਤੈਂ ਕੱਟਿਆ ਕਹਾਂ ਗਵਾਇਆ, ਕੀ ਖੱਟਿਆ ਉਹ ਤੂੰ, ਕੀ ਗਵਾਇਆ? ਗੁਰਮੁਖੋ ਸੱਚੀ ਜੇ, ਸਭ ਤੋਂ ਵੱਡਾ ਪਾਪ ਹੁੰਦਾ ਗੁਰਬਾਣੀ ਦੇ ਅਨਰਥ ਕਰਕੇ ਲੋਕਾਂ ਨੂੰ ਕੁਰਾਏ ਪਾਉਣਾ। ਹੁਣ ਆਪਾਂ ਕਹਿੰਦੇ ਉਹ ਜਮਦੂਤ ਕੋਈ ਨਹੀਂ ਹੁੰਦਾ, ਧਰਮਰਾਜ ਕੋਈ ਨਹੀਂ ਹੁੰਦਾ ਨਾ, ਉਹ ਬੰਦੇ ਕਹਿੰਦੇ ਹੁੰਦੇ ਹੀ ਕੋਈ ਨਹੀਂ, ਫਿਰ ਆਪਾਂ ਮਰਜ਼ੀ ਕਰੀਏ, ਜੋ ਮਰਜ਼ੀ ਖਾਈਏ, ਜੋ ਮਰਜ਼ੀ ਪੀਏ, ਜੋ ਮਰਜ਼ੀ ਕਰਮ ਕਰੀਏ। ਗੁਰਮੁਖੋ ਸੱਚੀ ਜੇ, ਹੁੰਦਾ ਸਭ ਕੁਝ, ਪਰ ਵਾਹਿਗੁਰੂ ਏਡਾ ਵੱਡਾ, ਜਿੱਥੇ ਉਹ ਆ ਜਾਂਦਾ ਉੱਥੇ ਕੋਈ ਵੀ ਨਹੀਂ ਹੁੰਦਾ। ਧਰਮਰਾਜ ਜਮਦੂਤ, ਚਲੋ ਇਹ ਗੱਲ ਵੱਖਰੀ ਕਿ ਉਹਦੀਆਂ ਸ਼ਕਤੀਆਂ ਐਸੀਆਂ ਨੇ। ਦਾਸ ਤਾਂ ਬੇਨਤੀ ਕਰਦਾ ਭਾਈ, ਅਲੰਕਾਰ ਨਾ ਇੱਕ ਅੱਧੀ ਵਰਤਿਆ ਜਾਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰੀ ਸ਼ਬਦ ਉਚਾਰਨ ਕੀਤਾ, ਪਰਮਾਤਮਾ ਦੀ ਦ੍ਰਿਸ਼ਟ, ਅਰਦ੍ਰਿਸ਼ਟ ਅਤੇ ਖੰਡਾ ਬ੍ਰਹਿਮੰਡਾਂ ਦੇ ਕੀਰਤਨ ਦਾ। ਮੈਂ ਕੀਰਤਨ ਕਿਹਾ, ਜਿਹੜਾ ਸੋਦਰ ਦਾ ਸ਼ਬਦ ਆਪਾਂ ਸਾਰੇ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਇੱਕ ਤਾਂ ਇਹਦੇ ਵਿੱਚ ਉਹ ਕੀਰਤਨ ਕਰਨ ਵਾਲੇ ਨੇ ਜਿਹੜੇ ਦ੍ਰਿਸ਼ਟਮਾਨ ਨੇ, ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵਣ ਤੁਧ ਨੂੰ ਵੀਰ ਕਰਾਰੇ, ਗਾਵਣ ਤੁਧ ਨੂੰ ਪੰਡਿਤ ਪਣ ਰੱਖੀ ਸਰ ਜੁਗ ਜੁਗ ਵੇਦਾਂ ਨਾਲ। ਇਹ ਦ੍ਰਿਸ਼ਟਮਾਨ, ਇੱਕ ਅਦ੍ਰਿਸ਼ਟ ਨੇ, ਗਾਵਣ ਤੁਧ ਨੂੰ ਪਵਣ ਪਾਣੀ ਬੈਸੰਤਰ ਗਾਉਂਦੇ ਨੇ ਤੈਨੂੰ, ਇਹ ਤੋਂ ਤਾਂ ਗਾਵਣ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਦਿਸਦੇ ਤੇ ਨਹੀਂ ਨਾ ਜੀ, 3 ਵਾਰੀ ਕਿਹਾ ਗਾ ਰਹੇ ਨੇ। ਇੱਕ ਮਹਾਰਾਜ ਕਹਿੰਦੇ ਹੋਰ ਵੀ ਨੇ, ਉੱਥੋਂ ਤੱਕ ਸਾਇੰਸ ਨਹੀਂ ਪਹੁੰਚੀ, ਪਰ ਸ਼ਬਦ ਦਾ ਭੇਦੂ ਉੱਥੇ ਪਹੁੰਚ ਗਿਆ। ਭੇਦੂ ਦਰ ਜਾਣਕਾਰ, ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ। ਵਾਹਿਗੁਰੂ ਜੀ ਬੰਦਾ ਤੇ ਨਹੀਂ ਪਹੁੰਚਿਆ, ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ, ਮੈਨੂੰ ਸੁਣਾਈ ਦਿੰਦਾ, ਇਹ ਸੂਰਜ ਤੋਂ ਅਗਲਾ ਸੂਰਜ ਵੀ ਤੈਨੂੰ ਗਾ ਰਿਹਾ ਹੈ। ਇਹ ਹੈ ਤਾਂ ਸਭ ਕੁਝ ਪਿਆਰਿਓ, ਜੋ ਗੁਰੂ ਜੀ ਨੇ ਕਹਿ ਦਿੱਤਾ। ਮੈਂ ਇੱਕ ਦਿਨ ਬੇਨਤੀ ਕੀਤੀ, ਬਹੁਤ ਸੁਗੜ ਸਿਆਣੇ ਬੈਠੇ ਹੋ, ਜਿਹੜੀ ਸਤਿਗੁਰਾਂ ਦੀ ਬਾਣੀ 'ਚ ਤਰਕ ਦੀ ਥਾਂ ਹੈ ਜੀ, ਪਰ ਜਿੱਥੇ ਪਰਮਾਤਮਾ ਦੀ ਸੱਚ ਧਰਮ ਦੀ ਗੱਲ ਹੈ ਉੱਥੇ ਸਿਰਫ ਭਰੋਸਾ ਹੈ। ਸਤਿਗੁਰਾਂ ਦੇ ਪਵਿੱਤਰ ਬਚਨ ਬਲਾਇੰਡ ਫੇਤ ਤੋਂ ਸ਼ੁਰੂ ਹੁੰਦੇ ਆ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਸ ਵਚਨ ਚ ਕਿਤੇ ਤਰਕ ਰੱਖਿਆ ਵੀ ਆਦ ਸੱਚ ਨੂੰ ਪਹਿਲਾਂ ਸਿੱਧ ਕਰੋ ਕਿਵੇਂ ਆਦ ਸੱਚ ਹੈ, ਉਹਨੂੰ ਸੈਂਟੀਫਿਕ ਤਰੀਕੇ ਨਾਲ ਦੱਸੋ ਟਾਈਮ ਤੋਂ ਪਹਿਲਾਂ ਕਿਵੇਂ ਸੀ। ਨਹੀਂ ਗੁਰਮੁਖੋ, ਜੇ ਸਤਿਗੁਰਾਂ ਨੇ ਦੇਖਿਆ ਤੇ ਅਸੀਂ ਉਹਨਾਂ ਦੇ ਬਚਨ ਤੇ ਭਰੋਸਾ ਹੀ ਕਰੀਏ। ਨਹੀਂ ਫਿਰ ਅਰਜ ਹੈ, ਹੈ ਸਭ ਕੁਝ ਪਰ ਇਬਾਦਤ ਵਾਲੇ ਲਈ ਜਮਦੂਤ ਨਹੀਂ। ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਧਰਮ ਰਾਜ ਦੇ ਇਹ ਹੁਕਮ ਹੈ ਤੂੰ ਸੱਚੇ ਧਰਮ ਦੀ ਵਿਚਾਰ ਕਰੀ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਤੇਰਾ ਜਿਹੜਾ ਤੇਰਾ ਜਿਹਦੇ ਤੇ ਹੁਕਮ ਚੱਲਣਾ ਨਾ, ਉਹ ਸਿਰਫ ਦੂਜੇ ਭਾਵ ਵਾਲੇ ਨੇ। ਇਹਦਾ ਮਤਲਬ ਜਿਹੜੇ ਸਿਰਫ ਮਾਇਆ ਚ ਪ੍ਰਵਿਰਤ ਨੇ, ਕਦੀ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਅਧਿਆਤਮੀ ਖਰ ਗੁਣ ਤਾਸ ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ। ਕਹਿੰਦੇ ਉਹਨਾਂ ਦੀ ਸੇਵਾ ਧਰਮ ਰਾਜ ਵੀ ਕਰਦਾ ਹੈ। ਮੇਰੀ ਫਿਰ ਬੇਨਤੀ ਹੈ, ਮਹਾਰਾਜ ਕਹਿੰਦੇ ਨੇ ਇੱਕ ਬਚਨ ਹੈ ਜੀ ਕਿ ਜਿਹੜੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਉਹਦੇ ਸਾਹਮਣੇ ਇਹ ਤਾਕਤਾਂ ਹੈਗੀਆਂ ਨੇ ਜੀ। ਮੈਂ ਉਸ ਦਿਨ ਵੀ ਅਰਜ ਕੀਤੀ, ਆਪਾਂ ਮੂਲ ਮੰਤਰ ਗੁਰਮੰਤਰ ਗੁਰੂ ਸ਼ਬਦ ਪੜ੍ਹਨੇ ਆ ਪਿਆਰਿਓ, ਇਹ ਸ਼ਬਦ ਦਾ ਕਵਚ, ਸ਼ਬਦ ਦੀ ਚੌਂਕੀ ਜਿਹਦੇ ਨੇੜੇ ਲੱਗ ਜਾ ਉਹਦੇ ਨੇੜੇ ਜਮਦੂਤ ਨਹੀਂ ਆਉਂਦਾ। ਚੌਕੀਦਾਰ ਤੇ ਪਹਿਰਾ ਜੀ, ਗੁਰ ਕਾ ਸ਼ਬਦ ਰਖਵਾਰੇ ਚੌਕੀ, ਇਹਨੂੰ ਚੌਕੀ ਪਾਠ ਕਰੀਏ ਠੀਕ ਰਹੇਗਾ, ਬਿੰਦੀ ਨਹੀਂ ਹੈਗੀ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦਾ ਮਾਰੇ, ਰਾਮ ਨਾਮ ਲੱਗ ਮਨ ਲਾਗਾ ਅੱਗੇ ਜਮ ਲਜਾਏ। ਪੜ੍ਹ ਲਈ ਭਾਵੇਂ ਲਜਾਏ ਪਰ ਅਰਥ ਕਰਾਂਗੇ ਲੱਜਾਏ, ਲੱਜਾ ਖਾ ਕੇ ਮੂੰਹ ਪੀਲਾ ਹੋ ਗਿਆ ਜਮਦੂਤ ਦਾ। ਉਹਨੇ ਕਿਹਾ ਮੈਂ ਇੱਥੇ ਨਹੀਂ ਜਾਣਾ, ਇਹ ਘਰ ਗੁਰੂ ਨਾਨਕ ਦੇ ਸਿੱਖਾਂ ਦਾ ਘਰ ਹੈ। ਮਹਾਰਾਜ ਕਹਿੰਦੇ ਸਭ ਕੁਝ ਖੁਸ਼ ਜਾਣਾ, ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਸੀ ਹੋ, ਪਲਚ ਪਲਚ ਸਗਲੀ ਮੂਈ ਝੂਠੈ ਧੰਦੈ ਮੋਹ, ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਐ ਖੋਹੇ। ਪਰ ਮਹਾਰਾਜ ਕਹਿੰਦੇ ਨੇ ਭਾਈ ਦਈਐ ਵਿਸਾਰ ਵਿਗੁਚਣਾ, ਦਈਓ ਵਿਸਾਰ ਵਿਗੁਚਣਾ, ਉਸ ਪਰਮੇਸ਼ਵਰ ਪਰਮਾਤਮਾ ਨੂੰ ਭੁਲਾ ਦੇਣਾ, ਪ੍ਰਭ ਬਿਨ ਅਵਰ ਨਾ ਕੋਏ, ਜਿਹਨੂੰ ਉਹਦੇ ਤੋਂ ਬਿਨਾਂ ਤੇ ਕੋਈ ਹੈ ਹੀ ਨਹੀਂ। ਇਸੇ ਕਰਕੇ ਗੁਰਮੁਖੋ ਰਾਤ ਵੀ ਚਲੋ ਸ਼ਬਦ ਆਉਣਾ ਖਾਲਸਾ, ਉਹ ਹੈ ਜਿਹੜਾ ਨਾਮ ਜਪਦਾ, ਖਾਲਸਾ ਹੈ ਜਿਹੜਾ ਬਾਣੀ ਪੜ੍ਹਦਾ। ਆਪ ਨੂੰ ਪਤਾ ਸਭ ਤੋਂ ਪਹਿਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਚ ਮੰਗਿਆ ਉਹ ਕੀ ਹੈ? ਪੰਜਵੀਂ ਪੌੜੀ ਦੀ ਅੰਤਨੀਆਂ ਤੁਕਾਂ ਨੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਕ ਮੈਨੂੰ ਗੱਲ ਬੁਝਾ ਦੇ ਵਾਹਿਗੁਰੂ ਜੀ, ਬਸ ਤੂੰ ਨਾ ਵਿਸਰੀ, ਜੇ ਤੂੰ ਵਿਸਰ ਗਿਆ ਆਖਾਂ ਜੀਵਾ ਵਿਸਰੈ ਮਰ ਜਾਓ। ਕੀ ਵਿਸਰੈ? ਦੁੱਖ ਬਹੁਤਾ ਲੱਗੈ, ਦੁੱਖ ਲੱਗੇ ਤੂੰ ਵਿਸਰ ਨਹੀਂ, ਤੂੰ ਨਾ ਭੁੱਲ ਵਾਹਿਗੁਰੂ। ਮਹਾਰਾਜ ਕਹਿੰਦੇ ਦਈਓ ਵਿਸਾਰ ਵਿਗੁਚਨਾ, ਪ੍ਰਭ ਬਿਨ ਅਵਰ ਨਾ ਕੋਏ, ਕੋਈ ਨਹੀਂ ਉਹ ਤੇਰਾ ਵਾਹਿਗੁਰੂ ਤੋਂ ਬਿਨਾ। ਪ੍ਰੀਤਮ ਚਰਨੀ ਜੋ ਲੱਗੇ, ਪ੍ਰੀਤਮ ਦਾ ਅਰਥ ਪਿਆਰਾ, ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਲੱਗ ਗਏ, ਸਤਿਗੁਰਾਂ ਦੇ ਸ਼ਬਦ ਨਾਲ ਲੱਗ ਗਏ, ਚਰਨਾਂ ਨਾਲ ਜੁੜ ਗਏ, ਤਿੰਨ ਕੀ ਨਿਰਮਲ ਸੋਏ। ਇਹ ਗੁਰਮੁਖੋ ਇੱਕ ਸੋਏ ਦਾ ਅਰਥ ਹੈ ਉਹ, ਇੱਥੇ ਸੋਏ ਦਾ ਅਰਥ ਹੈ ਸ਼ੋਭਾ। ਇੱਕ ਸੋਏ ਦਾ ਅਰਥ ਖਬਰ ਵੀ ਹੈ ਜੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਖਬਰ, ਇੱਥੇ ਸੋਏ ਦਰ ਤੇ ਸ਼ੋਭਾ। ਜਿਹੜੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ ਗੁਰਮੁਖੋ, ਉਹਨਾਂ ਦੀ ਸ਼ੋਭਾ ਨਿਰਮਲ ਹੈ। ਦੁਨੀਆਂ ਦੀ ਕੋਈ ਤਾਕਤ ਜਿੰਨਾ ਮਰਜ਼ੀ ਚਿੱਕੜ ਸੱਟੀ ਜਾਏ, ਉਹ ਕਦੀ ਮੈਲੇ ਨਹੀਂ ਹੁੰਦੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਮਿਹਰ ਹੋਵੇ। ਉਹਨਾਂ ਦੀ ਜਿਹੜਾ ਗੁਰੂ ਦੇ ਨਾਲ ਜੁੜਿਆ ਪਿਆਰਿਓ, ਉਹ ਮੈਲਾ ਕਦੀ ਹੋ ਸਕਦਾ? ਗੁਰੂ ਜੀ ਕਹਿ ਰਹੇ ਨੇ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ। ਮਹਾਰਾਜ ਜੀ ਫਿਰ ਸਾਨੂੰ ਦੱਸੋ, ਵੈਸਾਖ ਵਾਲਾ ਮਹੀਨਾ ਆਇਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮੇ ਭੇਜੇ, ਸੰਗਤਾਂ ਇਕੱਠੀਆਂ ਹੋਈਆਂ, 80,000 ਦਾ ਇਕੱਠ ਕਿਹਾ ਜਾਂਦਾ ਜੀ, 80,000 ਦਾ ਇਕੱਠ ਕਹਿੰਦਾ ਇਤਿਹਾਸ। ਮੈਂ ਸੋਚਣਾ ਮਹਾਰਾਜ ਜੀ ਆਵਾਜ਼ ਕਿੱਡੀ ਵੱਡੀ ਵੱਡੀ ਹੋਵੇਗੀ, 80 ਬੰਦਿਆਂ ਤਾਂ ਹੁਣੇ ਸਪੀਕਰ ਬੰਦ ਹੋ ਜਾ, ਪਿੱਛੇ ਆਵਾਜ਼ ਨਹੀਂ ਜਾਣੀ। ਸੱਚੀ ਮੁੱਚੀ ਜੀ 80,000 ਤਾਂ ਇਕੱਠ ਹੈ। ਗੁਰੂ ਗੋਬਿੰਦ ਸਿੰਘ ਜਦੋਂ ਖੜਕ ਲੈ ਕੇ ਨੰਗੀ ਕਿਰਪਾਨ ਲੈ ਕੇ ਉੱਚੀ ਆਵਾਜ਼ ਵਿੱਚ ਕਹਿੰਦੇ ਆ, ਕੋਈ ਹੈ ਸਿੱਕਾ ਬੇਟਾ ਜੋ ਸੀਸ ਕਰੇ ਬੇਟਾ, 80,000 ਦੇ ਕੰਨਾਂ ਵਿੱਚ ਆਵਾਜ਼ ਪਈ ਹੈ। ਗੁਰਮੁਖੋ 80 ਹਜ਼ਾਰ ਵਿੱਚੋਂ ਤੀਜੀ ਆਵਾਜ਼ 'ਤੇ ਉੱਠਦੇ ਨੇ ਭਾਈ ਸਾਹਿਬ ਭਾਈ ਦਇਆ ਰਾਮ ਜੀ, ਜਿਹੜੇ ਭਾਈ ਦਇਆ ਸਿੰਘ ਬਣਦੇ। ਮੈਂ ਉਸ ਦਿਨ ਬੇਨਤੀ ਕੀਤੀ ਸੀ ਗੁਰਮੁਖੋ, ਮੈਂ ਵੀ ਕਹਿੰਦਾ ਪੰਜ ਪਿਆਰੇ ਚੁਣੇ, ਉਹ ਚੁਣਿਆ ਦਾ ਤਾਂ ਪਹਿਲਾਂ ਹੀ ਪਤਾ ਹੁੰਦਾ। ਜਿਹੜੇ ਬੰਦੇ ਚੁਣੇ ਹੋਣ, ਮੰਨ ਲਓ ਤੁਸੀਂ ਕਮੇਟੀ 'ਚ ਆਉਂਦੇ ਹੋ, ਐਪਲੀਕੇਸ਼ਨ ਆਉਂਦੀਆਂ ਨਾ ਇਹਨੂੰ ਪੀਡੀਕਲ, ਉਹਦੇ ਵਿੱਚੋਂ ਚੁਣਨੇ ਆਪਾਂ, ਮੰਨ ਲਓ ਕਿਸੇ ਸੰਸਥਾ ਵਿੱਚ ਜੇ ਪਿਆਰੇ ਚੁਣੇ ਹੁੰਦੇ ਤੇ ਫਿਰ ਮਾਂ ਨੇ ਡਰਾਮਾ ਥੋੜਾ ਕਰਨਾ ਸੀ। ਹੁਣ ਧਰਮ ਸਿੰਘ ਉੱਠ ਪਏਗਾ, ਫਿਰ ਮਾਂ ਨੇ ਕਹਿਣਾ ਸੀ ਦਇਆ ਰਾਮ ਜੀ ਉੱਠੋ, ਧਰਮ ਚੰਦ ਜੀ ਉੱਠੋ, ਇਸ ਤੇ ਕਹਿਣਾ ਸੀ ਨਾ। ਨਹੀਂ ਪਿਆਰੋ, ਐਵੇਂ ਖੱਬੇ ਸੱਜੇ ਨਾ ਜਾਈਏ, ਇਹ ਗੁਰੂ ਦੀ ਅਲੌਕਿਕ ਕਰਾਮਾਤ ਵਰਤੀ। ਫਿਰ ਮਹਾਰਾਜ ਜਿਉਂ ਜਿਉਂ ਆਵਾਜ਼ ਮਾਰਦੇ ਰਹੇ, ਇੱਕ ਇੱਕ ਸਿੰਘ ਉੱਠ ਕੇ ਸਾਹਮਣੇ ਉਹਨਾਂ ਆਪਣਾ ਸੀਸ ਭੇਟ ਕਰ ਦਿੱਤਾ। ਨਾਲੇ ਨਿਮਰਤਾ 'ਚ ਕਹੀ ਗਏ, ਸੱਚੇ ਪਾਤਸ਼ਾਹ ਸੀਸ ਤਾਂ ਤੇਰੀ ਸੀ ਪਰ ਦੇਰੀ ਹੋ ਗਈ ਉੱਠਣ ਵਿੱਚ, ਕਿਰਪਾ ਕਰਕੇ ਬਖਸ਼ ਦਿਓ। ਮੇਰੀ ਅਰਜ਼ ਹੈ, ਪੰਜਾਂ ਨੇ ਸੀਸ ਦਿੱਤੇ ਉਸ ਦਿਨ, ਮੈਂ ਕਿਹਾ ਜੀ ਅੱਜ ਖਾਲਸਾ ਜੀ ਪੰਥ ਨੂੰ ਉਹ ਦਾਤ ਮਿਲੀ ਜਿਹੜੀ ਸ਼ਾਇਦ ਕੋਈ ਪੈਗੰਬਰ ਨਹੀਂ ਦੇ ਕੇ ਗਿਆ। ਪੈਗੰਬਰ ਸ਼ਬਦ ਵਰਤ ਰਿਹਾ ਮੈਂ, ਚਲੋ ਠੀਕ ਹੈ, ਆਪੋ ਆਪਣੇ ਮਜ਼ਹਬ ਸਭ ਦੇ ਚੰਗੇ ਨੇ। ਉਹ ਦਾਤ ਇਹ ਮਿਲੀ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਜਿਹੜੀ ਤਾਕਤ, ਜਿਹੜੀ ਵਾਹਿਗੁਰੂ, ਮੈਂ ਲਵ ਜੀ ਤਾਕਤ ਤੁਕ ਲਵ ਛੋਟੇ ਹੀ ਲੱਗਦਾ ਪਿਆ ਕਿ ਗੁਰੂ ਗੋਬਿੰਦ ਸਿੰਘ ਤੇ ਇਕੱਲੇ ਨੇ ਜੀ। ਇੱਕ ਸ਼ਬਦ ਅਸੀਂ ਪੜ੍ਹਨੇ, ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ। ਇਕੇਲੇ ਦਾ ਅਰਥ ਆ ਇੱਕ ਖਲੋਤਾ ਨਹੀਂ। ਫਿਰ ਅਰਜ਼ ਹੈ, ਇਕੇਲੇ ਦਾ ਅਰਥ ਇਕੱਲਾ ਨਹੀਂ, ਇਕੇਲੇ ਦਾ ਬਹੁਤ ਗੂੜਾ ਅਰਥ ਹੈ, ਸਿਰਫ ਬਾਹਰਮੁਖੀ ਨਹੀਂ ਕਰਨਾ। ਇਹਦਾ ਅਰਥ ਇਹ, ਇਸ ਬ੍ਰਹਿਮੰਡ ਵਿੱਚ ਨਾ ਪਹਿਲਾਂ ਨਾ ਹੁਣ ਨਾ ਅੱਗੇ ਗੁਰੂ ਗੋਬਿੰਦ ਸਿੰਘ ਜੈਸਾ ਕੋਈ ਨਾ ਸੀ ਨਾ ਹੁਣ ਹੈ ਨਾ ਕੀ ਹੋਵੇਗਾ। ਗੁਰੂ ਗੋਬਿੰਦ ਸਿੰਘ ਸਿਰਫ ਬ੍ਰਹਿਮੰਡ ਵਿੱਚ ਇਕੱਲਾ ਹੈ, ਉਸ ਵਰਗਾ ਕੋਈ ਨਹੀਂ। ਉਹ ਇਕੱਲਾ ਹੈ, ਇਕੱਲੇ ਦਾ ਅਰਥ ਮੈਂ ਫਿਰ ਬੇਨਤੀ ਕਰਾਂਗਾ, ਉਸ ਵਰਗਾ ਹੋਰ ਕੋਈ ਨਹੀਂ। ਮਹਾਰਾਜ ਜੀ ਨੇ ਪੰਜਾਂ ਨੇ ਸੀਸ ਭੇਟ ਕੀਤੇ, ਸਤਿਗੁਰਾਂ ਨੇ ਸਤਲੁਜ ਦਾ ਨੀਰ ਲਿਆ, ਜਲ ਲਿਆ, ਉਸ ਉੱਤੇ ਬਾਣੀਆਂ ਪੜੀਆਂ, ਪਤਾਸੇ ਪਾਏ। ਇਤਿਹਾਸ ਕਹਿੰਦਾ ਪਤਾਸੇ ਮਾਤਾ ਜੀਤੋ ਜੀ ਨੇ ਪਾਏ। ਆਪ ਜੀ ਨੂੰ ਪਤਾ ਮਾਤਾ ਸਾਹਿਬ ਕੌਰ ਜੀ ਜੇ ਹਿਸਟਰੀ ਪੜ੍ਹੀਏ ਤੇ ਇੱਕ ਸਾਲ ਬਾਅਦ ਵਿੱਚ ਆਉਂਦੇ ਆ। ਮਾਤਾ ਜੀਤੋ ਜੀ ਚਲਾਣਾ ਕਰ ਜਾਂਦੇ ਆ ਨਾ ਵਾਹਿਗੁਰੂ ਜੀ। ਆਪ ਜੀ ਧਿਆਨ ਨਾਲ ਅਰਜ ਨੂੰ ਸੁਣਿਓ, ਪਰ ਫਿਰ ਹੁੰਦਾ ਜੀ ਮਾਤਾ ਸਾਹਿਬ ਕੌਰ ਜੀ ਮਾਤਾ। ਮੈਂ ਕਹਿੰਦਾ ਹੁਣ ਖਾਲਸਾ ਜੀ ਮਾਤਾ ਜੀ ਦਾ ਦਿਨ ਹਰ ਗੁਰਦੁਆਰੇ ਮਨਾਇਆ ਕਰੋ। ਦਾਸ ਨੇ ਇੱਕ ਵਾਰ ਅਰਜ਼ ਕੀਤੀ, ਜਦੋਂ ਮਾਤਾ ਜੀ ਆ ਗਏ ਨੇ ਰੋਹਤਾਸ ਤੋਂ, ਇਹ ਦੋ ਭੈਣ ਭਰਾ ਸਨ, ਮਾਤਾ ਸਾਹਿਬ ਕੌਰ ਜੀ ਤੇ ਭਰਾ ਦਾ ਨਾਮ ਸਾਹਿਬ ਚੰਦ ਸੀ ਜੀ, ਦੋਨੋਂ ਆਉਂਦੇ ਆ। ਪਰ ਉਸ ਰੋਹਤਾਸ ਵਿੱਚ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ, ਮਹਾਰਾਜ ਜੀ ਨੇ ਚੋ ਪ੍ਰਗਟ ਕੀਤਾ ਹਨਾ ਜਲ, ਇਹ ਆਏ ਆ ਉਸ ਦਿਨ ਹੀ। ਇਹਨਾਂ ਨੇ ਪਿਤਾ ਬਾਬਾ ਰਾਮਾ ਜੀ ਨੇ ਸੋਚ ਲਿਆ ਸੀ, ਇਹ ਕੁਝ ਰਾਵਾ ਲਿਖਦੇ ਆ, ਮੈਂ ਆਪਣੀ ਬੇਟੀ ਸਤਿਗੁਰਾਂ ਮਹਾਰਾਜ ਕੋਲ ਜਦੋਂ ਆਏ, ਸਤਿਗੁਰਾਂ ਨੇ ਕਿਹਾ ਜੀ ਅਸੀਂ ਜੀਤੋ ਜੀ ਤੋਂ ਬਾਅਦ ਮਾਤਾ ਜੀ ਦਾ ਜ਼ਿਕਰ ਕਰਕੇ ਗ੍ਰਿਸ਼ਤ ਮੁਕੰਮਲ ਤੌਰ 'ਤੇ ਤਿਆਗ ਦਿੱਤਾ ਹੈ। ਇਹ ਲਫ਼ਜ਼ ਕਮਾਲ ਦਾ ਜੇ ਉਦੋਂ ਦੋਨੋਂ ਆਉਂਦੇ ਆ। ਪਰ ਉਸ ਰੋਹਤਾਸ ਵਿੱਚ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ, ਮਹਾਰਾਜ ਜੀ ਨੇ ਚੋ ਪ੍ਰਗਟ ਕੀਤਾ ਹਨਾ ਜਲ, ਇਹ ਆਏ ਆ ਉਸ ਦਿਨ ਹੀ। ਇਹਨਾਂ ਨੇ ਪਿਤਾ ਬਾਬਾ ਰਾਮਾ ਜੀ ਨੇ ਸੋਚ ਲਿਆ ਸੀ, ਇਹ ਕੁਝ ਰਾਵਾ ਲਿਖਦੇ ਆ, ਮੈਂ ਆਪਣੀ ਬੇਟੀ ਸਤਿਗੁਰਾਂ ਮਹਾਰਾਜ ਕੋਲ ਜਦੋਂ ਆਏ, ਸਤਿਗੁਰਾਂ ਨੇ ਕਿਹਾ ਜੀ ਅਸੀਂ ਜੀਤੋ ਜੀ ਤੋਂ ਬਾਅਦ ਮਾਤਾ ਜੀ ਦਾ ਜ਼ਿਕਰ ਕਰਕੇ ਗ੍ਰਿਸ਼ਤ ਮੁਕੰਮਲ ਤੌਰ 'ਤੇ ਤਿਆਗ ਦਿੱਤਾ ਹੈ। ਇਹ ਲਫ਼ਜ਼ ਕਮਾਲ ਦਾ ਜੇ ਉਦੋਂ ਮਹਾਰਾਜ ਦੀ ਉਮਰ ਕਿੰਨੀ ਹੈ ਜੀ, ਅੰਮ੍ਰਿਤ ਸੰਚਾਰ ਜਦੋਂ ਹੋਇਆ 34 ਸਾਲ ਕਹਿ ਲਓ, 66, 99, 33, 34 ਸਾਲ ਹੋ ਗਏ। ਉਹ ਗੁਰਮੁਖੋ ਗੁਰੂ ਗੋਬਿੰਦ ਸਿੰਘ ਵੱਲ ਉਂਗਲਾਂ ਕਰਨ ਵਾਲੇ ਲੋਕੋ, ਉਹਦਾ ਗ੍ਰਿਸ਼ਤ ਦੁਨਿਆਵੀ ਵਾਸ਼ਨਾ ਦਾ ਗ੍ਰਿਸ਼ਤ ਨਹੀਂ, ਉਹਦੇ ਚਾਰ ਪੁੱਤਰ ਜੇ ਪੈਦਾ ਹੋਏ ਨੇ ਉਹ ਇਤਿਹਾਸ ਸਿਰਜਣ ਵਾਸਤੇ ਪੈਦਾ ਹੋਏ ਆ। ਮਹਾਰਾਜ ਨੇ ਇਹ ਸਾਰੇ ਪ੍ਰਚਾਰਕ ਕਹਿੰਦੇ, ਮਹਾਰਾਜ ਨੇ ਕਿਹਾ ਗ੍ਰਿਸ਼ ਤਿਆਗ ਦਿੱਤਾ 34 ਸਾਲ ਦੀ ਉਮਰ। ਪਰ ਜਦੋਂ ਉਹਨੇ ਪੱਲਾ ਪਾ ਕੇ ਕਿਹਾ ਮਹਾਰਾਜ ਜੀ ਮੇਰੀ ਧੀ ਨੂੰ ਕਿਸੇ ਨਹੀਂ ਲੈਣਾ, ਭਾਈ ਮਨੀ ਸਿੰਘ ਸਨ ਉੱਥੇ, ਬਾਬਾ ਬੁੱਢਾ ਸਾਹਿਬ ਦੇ ਅੰਸ਼ ਵਿੱਚੋਂ ਬਾਬਾ ਰਾਮ ਕੁਇਰ ਜੀ ਸਨ, ਫੈਸਲਾ ਹੋ ਗਿਆ ਮਾਤਾ ਗੁਜਰੀ ਜੀ ਨੂੰ, ਮਾਤਾ ਜੀ ਨੂੰ ਮਿਲੇ ਸਵੇਰੇ ਅੰਮ੍ਰਿਤ ਵੇਲੇ ਆਨੰਦ ਕਾਰਜ ਹੋਵੇਗਾ, ਪਰ ਕਵਾਲਾ ਡੋਲਾ ਬਣ ਕੇ ਰਹਿਣਾ ਪਏਗਾ। ਇਹ ਵੀ ਦੁਨੀਆਂ 'ਚ ਦੁੱਤੀ ਗੱਲ ਹੈ ਜੀ। ਜਿਹੜੇ ਇਹ ਡਾਕਟਰ ਤਰਲੋਚਨ ਸਿੰਘ ਹੋਏ ਨੇ, ਸ਼ਾਇਦ ਆਪ ਜੀ ਜਾਣਦੇ ਹੋਗੇ, ਉਹਨਾਂ ਦੀਆਂ ਲਿਖਤਾਂ ਪੜ੍ਹਨ ਵਾਲੀਆਂ ਨੇ, ਉਹ ਕਹਿੰਦੇ ਆ ਵੀ ਬੜੀ ਉਹਨਾਂ ਦੀ ਖੋਜ ਸੀ ਦਿੱਲੀ ਦੇ ਜਿਹੜੇ ਪੁਰਾਣੇ ਕਾਗਜ਼ਾਤ ਨੇ ਉਸ ਕਾਲ ਦੇ ਉੱਥੇ ਮਾਤਾ ਜੀ ਲਈ ਸ਼ਬਦ ਕਹਿ ਸਹਿਬ ਦੇਵੀ ਕੁਵਾਰਾ ਡੋਲਾ ਉੱਥੇ ਸ਼ਬਦ ਸਹਿਬ ਦੇਵੀ ਕੁਵਾਰਾ ਡੋਲਾ ਮਾਤਾ ਜੀ ਨੇ ਆਪਣੇ ਜੀਵਨ ਕਾਲ 'ਚ ਮੈਂ ਫਿਰ ਬੇਨਤੀ ਕਰਾਂ ਉਸ ਵਕਤ ਸਤਿਗੁਰਾਂ ਨੇ ਕਿਹਾ ਫਿਜ਼ੀਕਲ ਰਿਸ਼ਤਾ ਨਹੀਂ ਜੋਤ ਦਾ ਰਿਸ਼ਤਾ ਹੋਵੇਗਾ ਇੰਨੇ ਖੁਸ਼ ਹੋਏ ਜੀ ਲਾਵਾਂ ਹੋਈਆਂ ਮਾਤਾ ਜੀ ਨੂੰ ਘਰ ਲੈ ਗਏ ਮਾਤਾ ਗੁਜਰੀ ਜੀ ਨੇ ਪਿਆਰ ਕੀਤਾ ਉਹਨਾਂ ਇੱਕ ਨੇਮ ਬਣਾ ਲਿਆ ਵੀ ਜਿੰਨੀ ਦੇਰ ਤੱਕ ਹਜ਼ੂਰ ਘਰ 'ਚ ਨਾ ਆਉਣ ਦਰਸ਼ਨ ਕਰਨ ਤੋਂ ਬਿਨਾਂ ਲੰਗਰ ਨਹੀਂ ਛਕਣਾ ਬਣਾਈ ਗਏ ਰੋਜ਼ ਆਉਣਾ ਮਹਾਰੇ ਨੇ ਲੰਗਰ ਛਕਾਉਣਾ ਇੱਕ ਦਿਨ ਫਿਰ ਉਹ ਅੰਦਰ ਵਾਲੀ ਇਸਤਰੀ ਜਾਗ ਪਈ ਮਮਤਾ ਤਾਂ ਹੁੰਦੀ ਹੈ ਨਾ ਜੀ ਜਦੋਂ ਸਾਹਿਬਜ਼ਾਦੇ ਖੇਡੇ ਦੇਖੇ ਹੁੰਦੇ ਹੀ ਹੈ ਜੀ ਇਹ ਕੁਦਰਤੀ ਹੈ ਮਹਾਰਾਜ ਜੀ ਘਰ ਆਏ ਉਦਾਸ ਹਨ ਮੈਂ ਸਤਿਗੁਰਾਂ ਕਿਹਾ ਜੀ ਉਦਾਸ ਕਿਉਂ ਤੁਸੀਂ ਕਹਿੰਦੇ ਸਤਿਗੁਰੂ ਇੱਕ ਬੇਨਤੀ ਹੈ ਮੈਂ ਔਰਤ ਹਾਂ ਔਰਤ ਦੀ ਕੁੱਖ ਨੂੰ ਭਾਗ ਲੱਗਦਾ ਹੈ ਮੇਰੀ ਬੇਨਤੀ ਮੇਰੀ ਕੁੱਖ ਨੂੰ ਹਜ਼ੂਰ ਨੇ ਕਿਹਾ ਬਚਨ ਨਹੀਂ ਕਦੀ ਤੋੜੀਦਾ ਵਾਹ 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 ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿਰਫ ਪਤੀ ਤੇ ਪਤਨੀ ਨੇ ਨਾ ਲਾਵਾਂ ਹੋਈਆਂ ਨੇ ਸੰਗਤ ਵਿੱਚ ਲਾਵਾਂ ਹੋਈਆਂ ਨੇ ਇਸੇ ਕਰਕੇ ਮੈਂ ਖਾਲਸਾ ਜੀ ਤੁਹਾਨੂੰ ਰੋਜ਼ ਇੱਕ ਤਰਲਾ ਲੈ ਰਿਹਾ ਕਦੀ ਢਹਿੰਦੀ ਕਲਾ 'ਚ ਪੰਥ ਦੀ ਗੱਲ ਨਾ ਕਰਿਆ ਕਰੋ ਚੜ੍ਹਦੀ ਕਲਾ 'ਚ ਕਰੋ ਤੁਸੀਂ ਉਸ ਗੁਰੂ ਦੇ ਪੁੱਤਰ ਹੋ ਜਿਹਦੇ ਵਰਗਾ ਦੁਨੀਆਂ 'ਚ ਕੋਈ ਨਹੀਂ ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਕਿਹਾ ਫਰਮਾਇਆ ਆਪਾਂ ਬਚਨ ਭੰਗ ਨਹੀਂ ਕਰਨਾ ਤੁਹਾਨੂੰ ਉਸ ਦਿਨ ਕਿਹਾ ਦੋ ਤਰੀਕੇ ਨੇ ਵਾਸ਼ਨਾ ਕਿ ਪੁੱਤਰ ਕਹਿਣ ਲੱਗੇ ਚਾਹੀਦਾ ਤੇ ਪੁੱਤਰ ਹੈ ਹਜ਼ੂਰ ਨੇ ਕਿਹਾ ਸਵੇਰੇ ਪੁੱਤਰ ਮਿਲੇਗਾ ਰਾਤ ਚਾਹ ਨਾਲ ਨੀਂਦ ਨਹੀਂ ਪਈ ਅੰਮ੍ਰਿਤ ਵੇਲੇ ਮਾਤਾ ਜੀ ਉੱਠੇ ਬਸਤਰ ਪਾਏ ਸੰਗਤ ਵਿੱਚ ਆ ਗਏ ਗੁਰਮੁਖੋ ਉਸ ਦਿਨ ਖਾਲਸਾ ਜੀ ਆਪ ਜੀ ਨੂੰ ਆਪ ਜੀ ਮੈਂ ਤਾਂ ਕਹਿ ਰਿਹਾ ਉਹ ਪਰੰਪਰਾ ਚੱਲਦੀ ਪਈ ਹੈ ਆਪ ਜੀ ਨੂੰ ਖੜਿਆ ਕਰਕੇ ਪੰਜਾਂ ਪਿਆਰਿਆਂ ਨੂੰ ਖੜਿਆ ਕਰਕੇ ਕਿਹਾ ਮਾਤਾ ਜੀ ਨੂੰ ਸੰਬੋਧਨ ਕਰਕੇ ਸਾਹਿਬ ਦੇਵਾਂ ਤੈਨੂੰ ਪੁੱਤਰ ਚਾਹੀਦਾ ਦੁਨਿਆਵੀ ਪੁੱਤਰ ਹੈ ਖਤਮ ਹੋ ਜਾਏਗਾ ਮੈਂ ਇਹੋ ਜਿਹਾ ਪੁੱਤਰ ਤੇਰੀ ਝੋਲੀ 'ਚ ਪਾਵਾਂਗਾ ਇਹ ਰਹਿੰਦੀ ਦੁਨੀਆ ਤੱਕ ਤੈਨੂੰ ਮਾਂ ਜੀ ਕਹਿ ਕੇ ਪੁਕਾਰਨਗੇ ਤੁਸੀਂ ਖਾਲਸੇ ਦੀ ਮਾਤਾ ਬਣੋਗੇ ਖਾਲਸਾ ਜੀ ਉਸ ਦਿਨ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਜਿੰਨੇ ਅੰਮ੍ਰਿਤਧਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਦੀ ਗੋਦ 'ਚ ਪਾ ਦਿੱਤੇ ਸਦੀਆਂ ਬੀਤ ਗਈਆਂ ਜਿਹੜੇ ਬਚਨ ਕਹਿ ਤੇਰੀ ਗੋਦ ਕਦੀ ਸਖਣੀ ਨਹੀਂ ਹੋਣੀ ਹਰ ਘੜੀ ਹਰ ਸਮੇਂ ਹਰ ਸਦੀ 'ਚ ਤੇਰੀ ਪੁੱਤ ਤੇਰੀ ਗੋਦ 'ਚ ਖੇਡਣਗੇ ਜਦੋਂ ਖਾਲਸਾ ਜੀ ਅੰਮ੍ਰਿਤ ਛਕੇਗਾ ਉਦੋਂ ਤੇਰੀ ਗੋਦ ਫਿਰ ਹਰੀ ਹੋ ਜਾਏਗੀ ਮਹਾਰਾਜ ਅੱਜ ਉਸ ਮਾਤਾ ਜੀ ਨੂੰ ਵੀ ਨਮਸਕਾਰ ਹੈ ਨੌ ਹੁਕਮਨਾਮੇ ਨੇ ਮਾਤਾ ਜੀ ਦੇ ਮੈਂ ਨੌਵਾਂ ਦੇ ਦਰਸ਼ ਇੱਕ ਦੇ ਤਾਂ ਦਰਸ਼ਨ ਕੀਤੇ ਨੇ ਲਿਖਤ ਰੂਪ 'ਚ ਇਹ ਮਾਝੇ ਵਿੱਚ ਹੀ ਨਸ਼ਹਿਰਾ ਪਨਵਾਂ ਉੱਥੇ ਮਾਤਾ ਜੀ ਦਾ ਹੁਕਮਨਾਮਾ ਪਿਆ ਉਂਝ ਵੈਸੇ ਨੌ ਹੁਕਮਨਾਮੇ ਜਿਹੜੀ ਗੱਲ ਬੜੀ ਇਮੋਸ਼ਨਲ ਕੋ ਭਾਵ ਕਰਦੀ ਹੈ ਨਾ ਉਹ ਇੱਕ ਗੱਲ ਹੈ ਸਾਰੇ ਹੁਕਮਨਾਮੇ 'ਚ ਤੁਸੀਂ ਮੇਰੇ ਫਰਜੰਦ ਪੁੱਤ ਹੋ ਆਹ ਸ਼ਬਦ ਜਦੋਂ ਕਹਿੰਦੇ ਨਾ ਮਾਤਾ ਜੀ ਤੁਸੀਂ ਮੇਰੇ ਪੁੱਤਰ ਹੋ ਇੱਕ ਇੱਕ ਦੋ ਗੱਲਾਂ ਹਰ ਹੁਕਮਨਾਮੇ 'ਚ ਉਂਝ ਕਹਿੰਦੇ ਆ ਤੁਸੀਂ ਲੰਗਰ ਦੀ ਸੇਵਾ ਕਰੋ ਤੁਸੀਂ ਖੂਹ ਲਵਾ ਦਿਓ ਪਾਕ ਪੱਟਣ ਦੀ ਸੰਗਤ ਨੂੰ ਕਹਿੰਦੇ ਖੂਹ ਲਵਾਓ ਉੱਥੇ ਕਹਿੰਦੇ ਤੁਸੀਂ ਮੇਰੇ ਫਰਜੰਦ ਪੁੱਤਰ ਹੋ ਗੁਰੂ ਗੁਰੂ ਜਪਣਾ ਜਨਮ ਸਹੁਰੇਗਾ ਇਹ ਸ਼ਬਦ ਨੇ ਗੁਰੂ ਗੁਰੂ ਜਪਣਾ ਜਨਮ ਸਹੁਰੇਗਾ ਅੱਜ ਸਤਿਗੁਰਾਂ ਨੇ ਗੁਰਮੁਖੋ ਪੰਜਾਂ ਨੂੰ ਆਪਾ ਦੇ ਦਿੱਤਾ ਆਪੇ ਗੁਰ ਚੇਲੇ ਬਣ ਗਏ ਇਹ ਉਦਣ ਦੀ ਤੁਹਾਡੇ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਗੁਰਮੁਖੋ ਇਹ ਉਸ ਵਿਸਾਖੀ ਦੀ ਕਰਾਮਾਤ ਹੈ ਜਦੋਂ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਦੇ ਆ ਪੰਜਾਂ ਤੋਂ ਬਾਅਦ ਮੈਂ ਉਸ ਦਿਨ ਕਿਹਾ ਛੇਵੇਂ ਨੇ ਹੱਥ ਜੋੜ ਲੈ ਉਹ ਛੇਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਫਿਰ ਬੇਨਤੀ ਕਹਿ ਉਹਨਾਂ ਕਿਹਾ ਲਫਜ਼ ਮੈਂ ਇਸੇ ਕਰਕੇ ਭਾਈ ਸਾਹਿਬ ਜੀ ਨੇ ਕਿਹਾ ਹੱਕ ਹੱਕ ਆਂਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇੱਕ ਮੈਂ ਸ਼ਬਦ ਵਰਤਿਆ ਸੀ ਹੱਕ ਰਾਹ ਮਹਿਬੂਬ ਗੁਰੂ ਗੋਬਿੰਦ ਸਿੰਘ ਹੱਕ ਨੂੰ ਪਿਆਰ ਕਰਨ ਵਾਲੇ ਨੇ ਗੁਰੂ ਗੋਬਿੰਦ ਸਿੰਘ ਤਾਲਬ ਮਤਲੂਬ ਤਾਲਬ ਤੇ ਮਤਲੂਬ ਇਉਂ ਕਹਿ ਲਓ ਆਸ਼ਕ ਵੀ ਆਪੇ ਨੇ ਤੇ ਮਸ਼ੂਕ ਵੀ ਆਪੇ ਨੇ ਚੇਲਾ ਵੀ ਆਪੇ ਨੇ ਤੇ ਗੁਰੂ ਵੀ ਆਪੇ ਨੇ ਭਾਈ ਸਾਹਿਬ ਕਹਿੰਦੇ ਆ ਉਹ ਸਤਿਗੁਰਾਂ ਨੇ ਫਿਰ ਅੰਮ੍ਰਿਤ ਦੀ ਦਾਤ ਲਈ ਪੰਜਾਂ ਤੋਂ ਬਿਆਰ ਫਿਰ ਪੰਜਾਂ ਨੂੰ ਛਕਾਇਆ ਫਿਰ ਅਰਜ ਕਹਿ ਪਹਿਲਾਂ ਪੰਜ ਪਿਆਰੇ ਫਿਰ ਛੇਵੇਂ ਸਤਿਗੁਰੂ ਆਪ ਫਿਰ ਜਿਹੜੇ ਪੰਜਾਂ ਨੂੰ ਛਕਾਇਆ ਉਹਨਾਂ ਦਾ ਨਾਮ ਸੀ ਪੰਜ ਮੁਕਤੇ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਭਾਈ ਟਹਿਲ ਸਿੰਘ ਭਾਈ ਰਾਮ ਸਿੰਘ ਭਾਈ ਫਤਿਹ ਸਿੰਘ ਇਹਨਾਂ ਨੂੰ ਪੰਜ ਮੁਕਤੇ ਬਣਾਇਆ ਗੁਰੂ ਜੀ ਨੇ। ਇਹ ਉਸ ਦਿਨ ਸਤਿਗੁਰਾਂ ਨੇ, ਅੱਜ ਦੇ ਦਿਨ ਫਿਰ ਗੁਰੂ ਜੀ ਕਹਿੰਦੇ ਨੇ ਭਾਈ ਵਿਸਾਖ ਦਾ ਮਹੀਨਾ ਸੋਹਣਾ ਬਣ ਜਾਏਗਾ। ਨਾਨਕ ਕੀ ਬੇਨੰਤੀ ਆ ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵਾਹਿਗੁਰੂ ਜੀ ਤੁਸੀਂ ਮਿਲ ਪਾਓ, ਮੈਨੂੰ ਪ੍ਰਾਪਤੀ ਹੋ ਜਾਏ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਠੀਕ ਹੈ ਬਸੰਤ ਦਾ ਮਹੀਨਾ ਹੈ, ਫੁੱਲ ਖਿੜੇ ਆ, ਪੁੰਗਰੀਆਂ ਨਿੱਕੀਆਂ ਨਿੱਕੀਆਂ ਕਰੂੰਬਲਾਂ ਨਿਕਲੀਆਂ ਨੇ, ਪਰ ਕਹਿੰਦੇ ਮੇਰੇ ਲਈ ਤਾਂ ਹੀ ਬਸੰਤ ਜੇ ਗੁਰੂ ਮਿਲ ਜਾਏ ਤਾਂ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਹੇ, ਗੁਰੂ ਸੰਤ ਦੀ ਪ੍ਰਾਪਤੀ ਹੋ ਜਾਏ ਤਾਂ ਸੁਹਾਵਾ ਲੱਗੇਗਾ ਵੈਸਾਖ। ਪਿਆਰਿਓ ਇਹ ਅਸੀਂ ਸੰਖੇਪ ਜਿਹੇ ਅਰਥ ਕੀਤੇ ਆ, ਸਤਿਗੁਰੂ ਕਿਰਪਾ ਕਰਨ ਮੇਰੇ ਤੋਂ ਅਰਥ ਕਰਦੇ ਹਾਂ। ਜ਼ਬਾਨ ਕਰਕੇ ਸੁਰਤ ਕਰਕੇ ਬਹੁਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਬਖਸ਼ ਦੇਣਾ ਆਪ ਸਭ ਨੂੰ। ਖਾਲਸਾ ਜੀ ਦੇ ਸਿਰਜਣਾ ਦਿਵਸ ਦੀ ਵਧਾਈ ਹੋਵੇ ਅਤੇ ਉਹਨਾਂ ਸ਼ਹੀਦਾਂ ਨੂੰ ਅੱਜ ਸਾਡੀ ਨਮਸਕਾਰ ਹੈ ਜਿਨ੍ਹਾਂ ਕਰਕੇ ਸਾਡਾ ਇਤਿਹਾਸ ਕਾਇਮ ਹੈ।